ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤ੍ਰਿਵੇਣੀ ਤੋਂ ਚੱਲੇ ਹਨ, ਚੱਲ ਕੇ ਕਾਂਸ਼ੀ ਪਹੁੰਚੇ। ਕਾਂਸ਼ੀ ਵਿੱਚ ਸਤਿਗੁਰਾਂ ਨੇ ਕੁਝ ਸਮਾਂ ਨਿਵਾਸ ਰੱਖਿਆ। ਕਾਂਸ਼ੀ ਦੀਆਂ ਸੰਗਤਾਂ ਨੇ, ਉਥੋਂ ਦੇ ਸਿੱਖਾਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀ। ਆਲੇ ਦੁਆਲੇ ਇਲਾਕਿਆਂ ਵਿੱਚੋਂ ਵੀ ਸੰਗਤਾਂ ਚੱਲ ਕੇ ਆਈਆਂ। ਕਾਂਸ਼ੀ ਤੋਂ ਹੀ ਕੁਝ ਦੂਰੀ ਤੇ ਜੌਨਪੁਰ ਨਗਰ ਹੈ। ਜੌਨਪੁਰ ਤੋਂ ਬਹੁਤ ਸਾਰੇ ਸਿੱਖ ਆਏ ਨੇ, ਸੇਵਕ ਆਏ ਹਨ। ਉਹਨਾਂ ਨੇ ਵੀ ਆ ਕੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ, ਦਰਸ਼ਨ ਕੀਤੇ ਹਨ। ਉਹਨਾਂ ਵਿੱਚੋਂ ਇੱਕ ਭਾਈ ਗੁਰਬਖਸ਼ ਨਾਮ ਦਾ ਕੀਰਤਨੀਆ ਵੀ ਆਇਆ ਹੈ। ਇਹਨੇ ਸਤਿਗੁਰਾਂ ਦੇ ਦਰਬਾਰ ਚ ਕੀਰਤਨ ਕੀਤਾ, ਇਤਨਾ ਪਿਆਰ ਨਾਲ ਕੀਰਤਨ ਕੀਤਾ ਕਿ ਸੁਰਤ ਜੁੜ ਗਈ। ਤੋ ਸਤਿਗੁਰੂ ਜੀ ਨੇ ਇਹਨੂੰ ਵਰ ਦਿੱਤਾ ਕਿ ਭਾਈ ਤੂੰ ਨਿਹਾਲ ਹੈ, ਤੇਰਾ ਲੋਕ ਤੇ ਪਰਲੋਕ ਸਫਲਾ ਹੋ ਗਿਆ, ਤੇਰੀ ਅੰਸ ਵੰਸ਼ ਦੇ ਵਿੱਚ ਵੀ ਗੁਰਬਾਣੀ ਦੇ ਕੀਰਤਨੀਏ ਹੋਣਗੇ, ਔਰ ਸੰਗਤ ਉਹਨਾਂ ਕੋਲੋਂ ਗੁਰਬਾਣੀ ਦਾ ਕੀਰਤਨ ਸੁਣਿਆ ਕਰੇਗੀ। ਸਤਿਗੁਰੂ ਜੀ ਕਾਂਸ਼ੀ ਵਿੱਚ ਕੁਝ ਸਮਾਂ ਰਹਿ ਕੇ ਇਥੋਂ ਚੱਲੇ ਹਨ। ਉਧਰ ਸਸਰਾਮ ਨਗਰ ਹੈ ਕਾਂਸ਼ੀ ਤੋਂ ਕੁਝ ਦੂਰੀ ਤੇ। ਉਥੇ ਇੱਕ ਗੁਰੂ ਘਰ ਦਾ ਸ਼ਰਧਾਲੂ ਰਹਿੰਦਾ, ਇਹਦਾ ਨਾਂ ਹੈ ਚਾਚਾ ਫੱਗੂ। ਚਾਚੇ ਫੱਗੂ ਨੇ ਬੜਾ ਸੋਹਣਾ ਮਕਾਨ ਬਣਾਇਆ, ਮੰਦਿਰ ਚਿਣਵਾਇਆ ਨਵਾਂ ਤੇ ਵੱਡਾ ਦਰਵਾਜ਼ਾ ਰਖਾਇਆ। ਸੰਗਤ ਨੇ ਪੁੱਛਿਆ, ਮਹਾਰਾਜ ਇਹ ਵੱਡਾ ਦਰਵਾਜ਼ਾ ਰਖਾਉਣ ਦਾ ਕੀ ਪ੍ਰਯੋਜਨ ਹੈ? ਕਹਿੰਦੇ, ਮੇਰੀ ਇਹ ਭਾਵਨਾ ਕਿ ਜਦੋਂ ਨੌਵੇਂ ਪਾਤਸ਼ਾਹ ਆਉਣ ਕੋਈ ਤੇ ਘੋੜੇ ਤੇ ਉਹਨਾਂ ਨੂੰ ਲੱਥ ਕੇ ਥੱਲੇ ਲੈ ਕੇ ਨਾ ਆਉਣਾ ਪਵੇ, ਚੜੇ ਚੜਾਇਆ ਅੰਦਰ ਆਉਣ ਤੇ ਆਉਂਦਿਆਂ ਸਾਰ ਉਤਰਦਿਆਂ ਪਲੰਘੇ ਤੇ ਬੈਠ ਜਾਣ। ਇਸ ਕਰਕੇ ਮੈਂ ਇਹ ਵੱਡਾ ਦਰਵਾਜ਼ਾ ਰਖਾਇਆ, ਮੇਰੀ ਭਾਵਨਾ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਹੋਰ ਵੀ ਉਥੋਂ ਦੇ ਜਿਹੜੇ ਸਿੱਖ ਸਨ ਸਸਰਾਮ ਦੇ, ਉਹਨਾਂ ਨੇ ਬਹੁਤ ਸਾਰੇ ਪਦਾਰਥ ਇਕੱਠੇ ਕਰਕੇ ਘਰ ਰੱਖਣੇ ਸ਼ੁਰੂ ਕਰ ਦਿੱਤੇ ਕਿ ਜਦੋਂ ਸਾਹਿਬ ਜੀ ਆਉਣਗੇ ਉਹਨਾਂ ਨੂੰ ਇਹ ਵਸਤੂਆਂ ਭੇਟ ਕਰਾਂਗੇ। ਬੜਾ ਸੋਹਣਾ ਬਗੀਚਾ ਵੀ, ਬਾਗ ਵੀ ਲਵਾਇਆ ਕਿ ਜਦੋਂ ਨੌਵੇਂ ਪਾਤਸ਼ਾਹ ਆਉਣਗੇ ਇਸ ਬਾਗ ਵਿੱਚ ਟਹਿਲਣਗੇ, ਇਸ ਬਾਗ ਵਿੱਚ ਬੈਠਣਗੇ। ਦਿਨ ਪ੍ਰਤੀ ਦਿਨ ਚਾਚਾ ਫੱਗੂ ਆਰਾਧਨਾ ਕਰਦਾ ਹੈ ਤੇ ਸਿੱਖਾਂ ਨੂੰ ਵੀ ਇਹ ਭਰੋਸਾ ਹੈ ਕਿ ਸਤਿਗੁਰਾਂ ਦਾ ਦੀਨਾ ਬੰਧੂ ਬਿਰਧ ਹੈ ਤੇ ਮੁੱਢ ਕਦੀਮੀ ਬਿਰਧ ਆਪਣੇ ਸੇਵਕਾਂ ਦਾ ਪ੍ਰਣ ਪੂਰਾ ਕਰਦੇ ਆਏ ਨੇ। ਜਦੋਂ ਵੀ ਕਦੇ ਉਹਨਾਂ ਦੇ ਕਿਸੇ ਸੇਵਕ ਨੇ ਪ੍ਰਣ ਕੀਤਾ, ਉਹਦਾ ਪ੍ਰਣ ਪੂਰਾ ਕੀਤਾ। ਤੇ ਜੇ ਮਾਈ ਭਾਗ ਭਰੀ ਨੇ ਆਰਾਧਨਾ ਕੀਤੀ ਤੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਬਿਖਮ ਪੈਂਡਾ ਨਹੀਂ ਵੇਖਿਆ ਕਿ ਪਹਾੜਾਂ ਦਾ ਰਸਤਾ ਹੈ, ਉਹ ਸਾਰਾ ਪੈਂਡਾ ਤੈਅ ਕਰਕੇ, ਪਹਾੜੀ ਰਸਤਾ ਤੈਅ ਕਰਕੇ ਮਾਈ ਭਾਗ ਭਰੀ ਦੇ ਘਰ ਪਹੁੰਚੇ, ਔਰ ਉਹਦੇ ਕੋਲੋਂ ਜਿਹੜਾ ਉਹਨੇ ਮਹਾਰਾਜ ਜੀ ਵਾਸਤੇ ਚੋਲਾ ਬਣਵਾਇਆ ਹੋਇਆ ਸੀ ਲੈ ਕੇ ਆਪਣੇ ਸਰੀਰ ਤੇ ਧਾਰਨ ਕੀਤਾ। ਏਦਾਂ ਸਤਿਗੁਰਾਂ ਦਾ ਇਹ ਮੁੱਢ ਕਦੀਮੀ ਬਿਰਧ ਹੈ। ਜੇ ਚਾਚੇ ਫੱਗੂ ਨੇ ਪ੍ਰਣ ਕੀਤਾ ਕਿ ਨੌਵੇਂ ਪਾਤਸ਼ਾਹ ਜੀ ਆਉਣਗੇ ਤੇ ਉਹਦਾ ਪ੍ਰਣ ਵੀ ਸਤਿਗੁਰੂ ਜੀ ਜ਼ਰੂਰ ਪੂਰਾ ਕਰਨ, ਆਓ ਜਿਵੇਂ ਮਹਾਰਾਜ ਜੀ ਸਸਰਾਮ ਨਗਰ ਵਿੱਚ ਆਪਣੇ ਚਰਨ ਪਾ ਕੇ ਪਵਿੱਤਰ ਕਰ ਰਹੇ ਹਨ, ਗੁਰੂ ਦੇ ਘਰ ਨੂੰ ਪਵਿੱਤਰ ਕਰ ਰਹੇ ਹਨ। ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਰਤਨਾਕਰ ਗੁਰ ਗਿਆਨ ਕੋ ਦੇਸ਼ਨ ਪਿਆਨਾ ਕੀਨ।
ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਿਆਨ ਦੇ ਰਤਨਾਕਰ ਹਨ। ਰਤਨਾਕਰ ਦਾ ਮਤਲਬ ਹੁੰਦਾ ਹੈ ਸਮੁੰਦਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਗਿਆਨ ਦੇ ਸਮੁੰਦਰ ਹਨ। ਇੱਦਾਂ ਬਹੁਤ ਸਾਰੇ ਦੇਸ਼ਾਂ ਨੂੰ ਸਤਿਗੁਰੂ ਜੀ ਪਵਿੱਤਰ ਕਰ ਰਹੇ ਨੇ, ਨਗਰਾਂ ਨੂੰ ਪਵਿੱਤਰ ਕਰ ਰਹੇ ਨੇ, ਔਰ ਪੂਰਬ ਦਿਸ਼ਾ ਵੱਲ ਵੱਧ ਕੇ ਚੱਲ ਰਹੇ ਹਨ।
ਓਖਰ ਪੋਖਰ ਸਭ ਬਰੇ ਸਿੱਖੀ ਪੰਥ ਨਵੀਨ।
ਓਖਰ ਪੋਖਰ ਦਾ ਮਤਲਬ ਹੈ ਜਿਹੜੇ ਕਲਰੀ ਛੱਪੜ ਸਨ, ਵੈਸੇ ਕਲਰੀ ਛੱਪੜ ਛੇਤੀ ਭਰਦਾ ਨਹੀਂ, ਪਰ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜੇ ਕਲਰੀ ਛੱਪੜ ਸਨ ਯਾਨੀ ਕਿ ਅਨਅਧਿਕਾਰੀ, ਜਿਹੜੇ ਹਾਲੇ ਅਧਿਕਾਰੀ ਨਹੀਂ ਸਨ ਬਣੇ, ਉਹਨਾਂ ਨੂੰ ਵੀ ਸਤਿਗੁਰਾਂ ਨੇ ਅਧਿਕਾਰੀ ਬਣਾ ਕੇ ਸਿੱਖੀ ਦਾ ਦਾਨ ਦਿੱਤਾ। ਜਿਹੜੇ ਕਲਰੀ ਜ਼ਮੀਨ ਵਾਂਗਰ ਕਲਰੀ ਸਨ, ਉਹਨਾਂ ਤੇ ਵੀ ਸਤਿਗੁਰਾਂ ਨੇ ਦਇਆ ਕਰਕੇ ਉਹਨਾਂ ਨੂੰ ਉਪਜਾਊ ਬਣਾ ਦਿੱਤਾ, ਉਹਨਾਂ ਅੰਦਰ ਗਿਆਨ ਦਾ ਸੂਰਜ ਚਾਨਣ ਪੈਦਾ ਕਰ ਦਿੱਤਾ, ਪ੍ਰਗਟ ਕਰ ਦਿੱਤਾ। ਨਵੀਨ ਪੰਥ ਜੋ ਸਿੱਖੀ ਦਾ ਹੈ, ਉਸ ਪੰਥ ਦੇ ਅਧਿਕਾਰੀ ਬਣਾ ਦਿੱਤਾ ਹੈ।
ਜੋ ਪਈ ਪੂਰਨ ਪ੍ਰਣਿਤ ਸਿੱਖਣ ਕੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸਿੱਖਾਂ ਦਾ ਪ੍ਰਣ ਪੂਰਾ ਕਰਨ ਵਾਸਤੇ, ਜਿਹੜੇ ਸਿੱਖ ਸਸਰਾਮ ਚ ਬੈਠੇ ਸੀ, ਚਾਚੇ ਫੱਗੂ ਨੇ ਕੱਲੇ ਨੇ ਪ੍ਰਣ ਥੋੜੀ ਕੀਤਾ ਸੀ, ਉਹਦੇ ਨਾਲ ਹੋਰ ਵੀ ਕਈ ਸਿੱਖ ਸੀ ਜਿਨ੍ਹਾਂ ਨੇ ਪ੍ਰਣ ਕਰ ਲਿਆ ਚਾਚੇ ਫੱਗੂ ਨੂੰ ਵੇਖ ਕੇ ਕਿ ਜੇ ਚਾਚੇ ਫੱਗੂ ਦੇ ਘਰ ਆਉਣਗੇ ਤੇ ਸਾਡਾ ਵੀ ਇਹ ਪ੍ਰਣ ਸਤਿਗੁਰੂ ਪੂਰਾ ਕਰਨ, ਮੈਂ ਇਹ ਬਸਤਰ ਸਤਿਗੁਰਾਂ ਨੂੰ ਭੇਟ ਕਰਾਂ ਤੇ ਮਹਾਰਾਜ ਜੀ ਅੰਗੀਕਾਰ ਕਰਨ। ਕਿਸੇ ਆਖਿਆ ਮੈਂ ਇਹ ਵਸਤੂ ਸਤਿਗੁਰਾਂ ਨੂੰ ਭੇਟ ਕਰਾਂ ਤੇ ਅੰਗੀਕਾਰ ਕਰਨ। ਏਦਾਂ ਬੜੇ ਸਿੱਖਾਂ ਨੇ ਪ੍ਰਣ ਕੀਤੇ ਸਨ। ਉਹਨਾਂ ਸਾਰੇ ਸਿੱਖਾਂ ਦੇ ਪ੍ਰਣ ਪੂਰੇ ਕਰਨ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਕਰਿਓ ਕੂਚ ਕਾਸ਼ੀ ਤੇ ਡੇਰਾ।
ਮਹਾਰਾਜ ਜੀ ਨੇ ਕਾਸ਼ੀ ਤੋਂ ਚਾਲੇ ਪਾਏ ਹਨ। ਕਾਸ਼ੀ ਤੋਂ ਸਤਿਗੁਰਾਂ ਨੇ ਕੂਚ ਕੀਤਾ। ਕਾਸ਼ੀ ਵਿੱਚ, ਬਨਾਰਸ ਵਿੱਚ ਕੁਝ ਦਿਨ ਸਤਿਗੁਰੂ ਜੀ ਰਹੇ ਨੇ। ਇੱਥੇ ਕੁਝ ਦਿਨ ਰਹਿ ਕੇ ਫਿਰ ਸਤਿਗੁਰਾਂ ਨੇ ਇੱਥੋਂ ਅੱਗੇ ਚਾਲੇ ਪਾਏ ਹਨ।
ਖੈਂਚੇ ਪ੍ਰੇਮ ਡੋਰ ਤੇ ਦਾਸਨ,
ਆਪਣਿਆਂ ਦਾਸਾਂ ਦੀ ਪ੍ਰੇਮ ਡੋਰੀ ਨਾਲ ਖਿੱਚੇ ਹੋਏ ਸਤਿਗੁਰੂ ਜੀ ਸਸਰਾਮ ਵੱਲ ਖਿੱਚੇ ਹੋਏ ਜਾ ਰਹੇ। ਹਾਲਾਂਕਿ ਉਸ ਪਾਸੇ ਜਾਣ ਦਾ ਭਾਵੇਂ ਸਬੱਬ ਨਹੀਂ ਸੀ, ਪਰ ਸਿੱਖਾਂ ਦੀ ਭਾਵਨਾ ਸੀ, ਸਿੱਖਾਂ ਦਾ ਪ੍ਰੇਮ ਸੀ ਕਿ ਮਹਾਰਾਜ ਸਾਨੂੰ ਦਰਸ਼ਨ ਦਿਓ। ਉਹਨਾਂ ਸਿੱਖਾਂ ਦੇ ਪ੍ਰੇਮ ਦੇ ਖਿੱਚੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਾ ਰਹੇ ਨੇ।
ਚਲੇ ਜਾਤ ਪ੍ਰਭ ਹੱਥ ਸਰਾਸਨ,
ਹੱਥ ਦੇ ਵਿੱਚ ਸਤਿਗੁਰਾਂ ਦੇ ਸਰਾਸਨ। ਸਰਾਸਨ ਕਹਿੰਦੇ ਨੇ ਤਨਖ ਨੂੰ। ਹੱਥ ਵਿੱਚ ਮਹਾਰਾਜ ਜੀ ਨੇ ਤਨਖ ਧਾਰਨ ਕੀਤਾ ਹੋਇਆ ਔਰ ਸਸਰਾਮ ਨਗਰ ਨੂੰ ਤੁਰੇ ਜਾ ਰਹੇ ਨੇ।
ਪਾਥਾ ਖਰਗ ਬੰਦ ਕਤ ਸੰਗ,
ਤੇ ਲੱਕ ਦੇ ਨਾਲ ਤੀਰਾਂ ਦਾ ਪੱਥਾ ਬੱਧਾ ਹੋਇਆ ਤੇ ਗਾਤਰੇ ਸ਼੍ਰੀ ਸਾਹਿਬ ਪਾਈ ਹੋਈ, ਕਿਰਪਾਨ ਪਾਈ ਹੋਈ ਹੈ।
ਗਮਨਤ ਹੋਏ ਸਵਾਰ ਤੁਰੰਗ,
ਬੜਾ ਸੋਹਣਾ ਘੋੜਾ ਹੈ ਤੇ ਸੁੰਦਰ ਘੋੜਾ, ਕਹਿੰਦੇ ਸਫੈਦ ਰੰਗ ਦਾ ਘੋੜਾ ਹੈ। ਜਿਸ ਘੋੜੇ ਤੇ ਨੌਵੇਂ ਪਾਤਸ਼ਾਹ ਸਵਾਰ ਹੁੰਦੇ, ਚਿੱਟੇ ਰੰਗ ਦੇ ਘੋੜੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਵਾਰ ਹੋ ਕੇ ਜਾ ਰਹੇ ਨੇ।
ਮਾਤਾ ਨਾਨਕੀ ਨੁਖਾ ਸਮੇਤ,
ਮਾਤਾ ਨਾਨਕੀ ਜੀ ਇਹ ਵੀ ਜਾ ਰਹੇ ਨੇ। ਸਤਿਗੁਰਾਂ ਦੇ ਪੂਜਨੀਕ ਮਾਤਾ ਨੇ ਤੇ ਮਾਤਾ ਨਾਨਕੀ ਜੀ ਇਕੱਲੇ ਨਹੀਂ, ਆਪਣੀ ਨੂੰਹ ਮਾਤਾ ਗੁਜਰੀ ਜੀ ਦੇ ਸਮੇਤ ਜਾ ਰਹੇ ਨੇ।
ਡੋਰੇ ਸਿਯੰਦਨ ਪਰ ਛਬ ਦੇਤ,
ਬੜੇ ਸੋਹਣੇ ਡੋਲੇ ਨੇ, ਡੋਲੇ ਦੇ ਵਿੱਚ ਮਾਤਾ ਗੁਜਰੀ ਜੀ ਸਵਾਰ ਹੋ ਕੇ ਜਾ ਰਹੇ ਨੇ। ਨਾਲ ਬੜੀ ਸੋਹਣੀ ਇੱਕ ਰੱਥ ਹੈ, ਸਿਯੰਦਨ ਕਹਿੰਦੇ ਨੇ ਰੱਥ ਨੂੰ, ਬੜਾ ਸੋਹਣਾ ਰੱਥ ਹੈ ਤੇ ਰੱਥ ਦੇ ਉੱਤੇ ਬੜੇ ਸੋਹਣੇ ਕੱਪੜੇ ਬਸਤਰ ਪਾ ਕੇ ਰੱਥ ਨੂੰ ਸਜਾਇਆ ਹੋਇਆ ਹੈ। ਡੋਲੇ ਬੜੇ ਸੁੰਦਰ ਸਜਾਏ ਹੋਏ ਨੇ। ਇਹਨਾਂ ਡੋਲਿਆਂ ਤੇ ਰਥਾਂ ਵਿੱਚ ਸਵਾਰ ਹੋ ਕੇ ਮਾਤਾ ਜੀ ਹੋਣੀ ਜਾ ਰਹੇ ਨੇ। ਉਹਨਾਂ ਦੇ ਨਾਲ ਉਹਨਾਂ ਦੀਆਂ ਦਾਸੀਆਂ ਤੇ ਗੋਲੀਆਂ ਵੀ ਹਨ।
ਕਬ ਸੇਵਕਾ ਪਰ ਚੜੈ ਗੁਸਾਈ,
ਇਧਰ ਨੌਵੇਂ ਪਾਤਸ਼ਾਹ ਜੀ ਆਪਣੀ ਮਰਜ਼ੀ ਦੀ ਸਵਾਰੀ ਤੇ ਬੈਠਦੇ ਨੇ। ਕਦੇ ਤਾਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ ਤੇ ਕਦੇ ਮਨ ਦੀ ਮੌਜ ਆਉਂਦੀ ਹੈ ਤੇ ਰੱਥ ਤੇ ਸਵਾਰ ਹੋ ਕੇ ਜਾਂਦੇ ਹਨ।
ਸਨੇ ਸਨੇ ਮਾਰਗ ਲੰਘਾਏ,
ਏਦਾਂ ਸਨੇ ਸਨੇ ਸਹਿਜੇ ਸਹਿਜੇ ਕਾਸ਼ੀ ਤੋਂ ਚੱਲ ਕੇ ਰਸਤੇ ਦਾ ਜਿਹੜਾ ਪੰਧ ਹੈ, ਪੈਂਡਾ ਹੈ, ਉਹ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਅ ਕੀਤਾ, ਮੁਕਾਇਆ ਹੈ।
ਪਹੁੰਚਤ ਪੇ ਮਿਰਜ਼ਾਪੁਰ ਨਗਰੀ,
ਚੱਲ ਕੇ ਸਤਿਗੁਰੂ ਜੀ ਸਸਰਾਮ ਤੋਂ ਪਹਿਲਾਂ ਮਿਰਜ਼ਾਪੁਰ ਆਏ ਹਨ। ਮਿਰਜ਼ਾਪੁਰ ਨਗਰ ਆਉਂਦਾ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਪਹਿਲਾਂ ਮਿਰਜ਼ਾਪੁਰ ਪਹੁੰਚੇ ਹਨ।
ਸੁਣ ਕਰ ਗੁਰਸੁਧ ਸੰਗਤ ਸਗਰੀ,
ਉਧਰ ਜਦੋਂ ਸੰਗਤ ਨੂੰ ਪਤਾ ਲੱਗਾ, ਮਿਰਜ਼ਾਪੁਰ ਵਿੱਚ ਵੀ ਗੁਰੂ ਘਰ ਦੇ ਸਿੱਖ ਸੇਵਕ ਰਹਿੰਦੇ ਸੀ, ਹੋਰ ਵੀ ਨੇੜੇ ਤੇੜੇ ਨਗਰਾਂ ਵਿੱਚ ਸਿੱਖ ਰਹਿੰਦੇ ਸਨ, ਜਦੋਂ ਉਹਨਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਸੁਣੀ।
ਉਪਹਾਰਨ ਲਏ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਉਪਹਾਰ ਲੈ ਕੇ, ਉਪਹਾਰ ਕਹਿੰਦੇ ਨੇ ਭੇਟਾਵਾਂ ਨੂੰ, ਬੜੀਆਂ ਸੋਹਣੀਆਂ ਭੇਟਾਵਾਂ, ਬੜੇ ਸੋਹਣੇ ਉਪਹਾਰ ਉਹ ਲੈ ਕੇ ਸਤਿਗੁਰੂ ਜੀ ਦੇ ਕੋਲ ਆ ਰਹੇ ਨੇ।
ਆਦਰ ਤੇ ਆਏ ਅਗਵਾਰੇ,
ਸਤਿਗੁਰਾਂ ਦੇ ਆਦਰ ਵਾਸਤੇ, ਮਹਾਰਾਜ ਜੀ ਦੇ ਸਤਿਕਾਰ ਵਾਸਤੇ ਅੱਗੇ ਚੱਲ ਕੇ ਆਏ। ਜਿਹੜੇ ਮਿਰਜ਼ਾਪੁਰ ਦੇ ਵਾਸੀ ਸੀ ਉਹ ਵੀ ਅੱਗੇ ਨਿਕਲ ਕੇ, ਬਾਹਰ ਨਿਕਲ ਕੇ ਆਏ ਨੇ ਸਤਿਗੁਰਾਂ ਨੂੰ ਜੀਉ ਆਇਆ ਕਹਿਣ ਵਾਸਤੇ, ਸਵਾਗਤ ਕਰਨ ਲਈ।
ਮਿਲੇ ਤਾਏ ਕਰ ਬੋਤੀ ਉਮਾਤ,
ਬੜੇ ਉਮਾਹ ਨਾਲ ਦੌੜ ਦੌੜ ਕੇ ਮਿਲਦੇ ਨੇ, ਜਿਵੇਂ ਕਿਸੇ ਨੂੰ ਕੋਈ ਗੁਆਚੀ ਚੀਜ਼ ਲੱਭੀ ਹੋਵੇ ਤੇ ਭੱਜ ਕੇ ਜਾ ਕੇ ਪਕੜਨ ਵਾਸਤੇ ਕੀਮਤੀ ਚੀਜ਼ ਨੂੰ ਹੱਥ ਪਾਉਣ, ਏਦਾਂ ਇਹ ਸਿੱਖ ਬੜੇ ਉਮਾਹ ਨਾਲ, ਬੜੇ ਉਤਸ਼ਾਹ ਤੇ ਚਾਓ ਨਾਲ ਦੌੜ ਦੌੜ ਕੇ ਆਉਂਦੇ। ਮਨ ਵਿੱਚ ਦਰਸ਼ਨਾਂ ਦੀ ਉਮੰਗ ਹੀ ਬੜੀ ਹੈ, ਚਾਓ ਹੀ ਬੜਾ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਤੇ ਸਤਿਗੁਰਾਂ ਦਾ ਆਗਮ ਜਾਣ ਕੇ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਨਾ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਇਦਾਂ ਸਤਿਗੁਰਾਂ ਦਾ ਆਗਮਨ ਸੁਣ ਕੇ ਸਿੱਖਾਂ ਨੂੰ ਚਾਉ ਚੜ ਜਾਂਦਾ ਹੈ ਔਰ ਦੌੜ ਦੌੜ ਕੇ ਬੜੇ ਉਮਾਹ ਨਾਲ ਬੜੇ ਉਤਸ਼ਾਹ ਨਾਲ ਆਉਂਦੇ ਹਨ।
ਜਥਾ ਤਿਰਕਾਤਰ ਜਲ ਕੋ ਚਾਤ,
ਇਦਾਂ ਦੌੜ ਕੇ ਆਉਂਦੇ ਨੇ ਜਿਵੇਂ ਕੋਈ ਪਿਆਸਾ ਪਾਣੀ ਚਾਹੁੰਦਾ, ਜਿਵੇਂ ਕੋਈ ਪਿਆਸਾ ਪਾਣੀ ਦੀ ਮੰਗ ਕਰਕੇ ਪਾਣੀ ਵਾਲੇ ਪਾਸੇ ਨੂੰ ਦੌੜਦਾ ਹੈ।
ਕਰ ਜੋਰੈ ਨਿਜ ਸੀਸ ਝੁਕਾਵੈ,
ਹੱਥ ਜੋੜਦੇ ਨੇ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਣਾਂ ਤੇ ਸੀਸ ਝੁਕਾਉਂਦੇ।
ਗੁਰ ਕੇ ਪਦ ਅਰਬਿੰਦ ਲਗਾਵੈ,
ਮਹਾਰਾਜ ਜੀ ਦੇ ਪਵਿੱਤਰ ਚਰਣਾਂ ਕਮਲਾਂ ਨੂੰ ਸਪਰਸ਼ ਕਰਦੇ ਆਪਣੇ ਹੱਥਾਂ ਨਾਲ, ਮਹਾਰਾਜ ਜੀ ਦੇ ਚਰਨ ਪਰਸਦੇ ਨੇ, ਚਰਨਾਂ ਤੇ ਮੱਥਾ ਟੇਕਦੇ ਹਨ।
ਕਰ ਸੰਗ ਸਿਵਰ ਕਰਵਾਇਓ,
ਇਦਾਂ ਸਤਿਗੁਰਾਂ ਨੂੰ ਨਾਲ ਲੈ ਕੇ ਜਿਹੜੇ ਮਿਰਜ਼ਾਪੁਰ ਦੇ ਸਿੱਖ ਸੀ ਉਹਨਾਂ ਨੇ ਬੜੇ ਅਦਬ ਨਾਲ ਬੜੇ ਚਾਓ ਤੇ ਸਤਿਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਡੇਰਾ ਆਪਣੇ ਨਗਰ ਵਿੱਚ ਕਰਵਾਇਆ ਹੈ।
ਕਰਤ ਭਏ ਜਿਮ ਗੁਰ ਫਰਮਾਇਵ,
ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਿਵੇਂ ਸਤਿਗੁਰਾਂ ਨੇ ਆਗਿਆ ਕੀਤੀ, ਉਸੇ ਤਰ੍ਹਾਂ ਮਹਾਰਾਜ ਜੀ ਦੀ ਆਗਿਆ ਅਨੁਸਾਰ ਸਾਰੇ ਨਗਰ ਨਿਵਾਸੀ ਸੇਵਾ ਕਰਨ ਲੱਗੇ।
ਅਨਕ ਪ੍ਰਕਾਰਨ ਕੀ ਕਰ ਸੇਵਾ, ਕਰੇ ਪ੍ਰਸੰਨ ਮਹਾਗੁਰ ਦੇਵਾ।
ਅਨਕ ਪ੍ਰਕਾਰ ਦੀ ਸੇਵਾ, ਗੁਰੂ ਕੇ ਲੰਗਰਾਂ ਵਾਸਤੇ ਰਸਤਾਂ ਬਸਤਾਂ ਦੀ ਸੇਵਾ, ਘੋੜਿਆਂ ਵਾਸਤੇ ਘਾਹ ਪੱਠਾ ਆਦਿਕ ਚਾਹੀਦਾ ਸੀ ਉਹ ਸਾਰੀ ਸੇਵਾ, ਏਦਾਂ ਅਨਕ ਪ੍ਰਕਾਰ ਦੀ ਜਿਹੜੀ ਸੇਵਾ ਸਤਿਗੁਰਾਂ ਦੀ ਕਰਕੇ ਸਤਿਗੁਰਾਂ ਨੂੰ ਭਲੀ ਪ੍ਰਕਾਰ ਨਾਲ ਇਹਨਾਂ ਸਿੱਖਾਂ ਨੇ ਆਪਣੇ ਆਪ ਤੇ ਪ੍ਰਸੰਨ ਕੀਤਾ। ਸੇਵਾ ਇਸ ਕਰਕੇ ਕਰ ਰਹੇ ਨੇ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਗੁਰਦੇਵ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਏਦਾਂ ਸੇਵਾ ਕਰਕੇ ਸਤਿਗੁਰਾਂ ਦੀ ਪ੍ਰਸੰਨਤਾ ਲਈ ਹੈ।
ਖਾਨ ਪਾਨ ਕੀ ਟਹਿਲ ਵਿਸਾਲਾ,
ਖਾਨ ਪਾਨ ਦੀ ਜਿਹੜੀ ਟਹਿਲ ਸੇਵਾ ਹੈ ਲੰਗਰ ਪ੍ਰਸ਼ਾਦੇ ਦੀ, ਉਹ ਵੀ ਸਾਰੇ ਸਿੱਖਾਂ ਨੇ ਰਲ ਕੇ ਕੀਤੀ ਹੈ।
ਹੋਰ ਕੀ ਸੰਗਤ ਕਰ ਤਿਸ ਕਾਲਾ,
ਜਿਹੜੇ ਮਿਰਜ਼ਾਪੁਰ ਦੇ ਸਿੱਖ ਸੀ ਉਹਨਾਂ ਨੇ ਸਾਰਿਆਂ ਨੇ ਆਪਣੇ ਹੱਥੀਂ ਸੇਵਾ ਕੀਤੀ। ਗੁਰੂ ਕੇ ਲੰਗਰਾਂ ਵਾਸਤੇ ਕੋਈ ਲੱਕੜਾਂ ਲੈ ਕੇ ਆ ਰਿਹਾ, ਜੇ ਪਾਣੀ ਦੀ ਲੋੜ ਹੈ ਤੇ ਜਲ ਲੈ ਕੇ ਆ ਰਹੇ ਨੇ, ਏਦਾਂ ਕਈ ਆਪਣੇ ਹੱਥੀਂ ਪਕਾਉਣ ਦੀ ਸੇਵਾ ਵੀ ਕਰ ਰਹੇ ਨੇ। ਗੁਰੂ ਕੇ ਲੰਗਰਾਂ ਦੀ ਅਨਕ ਪ੍ਰਕਾਰ ਦੀ ਜਿਹੜੀ ਸੇਵਾ ਹੈ, ਸੈਂਕੜੇ ਬੰਦਿਆਂ ਵਾਸਤੇ ਲੰਗਰ ਤਿਆਰ ਹੁੰਦਾ ਸੀ ਰੋਜ਼ ਨੇਤਾ ਪ੍ਰਤੀ, ਸਤਿਗੁਰਾਂ ਦੇ ਨਾਲ ਹੀ ਬਹੁਤ ਜ਼ਿਆਦਾ ਸੰਗਤ ਸੀ, ਸਿੱਖ ਸੀ, ਸਾਧਾਂ ਫਕੀਰਾਂ ਦਾ ਬੜਾ ਵੱਡਾ ਟੋਲਾ ਸਤਿਗੁਰਾਂ ਦੇ ਨਾਲ ਹੀ ਚੱਲ ਕੇ ਜਾਂਦਾ ਸੀ। ਇਸ ਕਰਕੇ ਸਾਰਿਆਂ ਵਾਸਤੇ ਲੰਗਰ ਤਿਆਰ ਹੋਣਾ ਤੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਮਿਰਜ਼ਾਪੁਰ ਨਗਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੇ ਆਪ ਆਪਣੇ ਹੱਥੀਂ ਕੀਤੀ ਹੈ।
ਉਤੀ ਕਤਰ ਜੋ ਗੁਰ ਕੀ ਕਾਰ,
ਤੇ ਫਿਰ ਜਿਹੜੀ ਗੁਰੂ ਸਾਹਿਬ ਜੀ ਦੀ ਕਾਰ ਸੇਵਾ ਕਾਰ ਇਕੱਠੀ ਕਰਕੇ ਰੱਖੀ ਹੋਈ ਸੀ ਸਿੱਖਾਂ ਨੇ ਆਪਣੇ ਘਰਾਂ ਵਿੱਚ ਦਸਵੰਧ ਦੀ ਮਾਇਆ, ਕਿਉਂਕਿ ਸਾਲ ਸਾਲ ਛੇ ਛੇ ਮਹੀਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਹੁੰਦੇ, ਕਈਆਂ ਨੂੰ ਦੋ ਦੋ ਸਾਲ ਵੀ ਬੀਤ ਜਾਂਦੇ ਸੀ, ਤੋ ਸਤਿਗੁਰਾਂ ਨੂੰ ਦੂਰ ਹੋਣ ਕਰਕੇ ਮਹਾਰਾਜ ਜੀ ਦੇ ਦਰਸ਼ਨ ਨਾ ਹੋਣੇ ਤੋ ਸਿੱਖਾਂ ਨੇ ਮਾਇਆ ਇਕੱਠੀ ਕਰੀ ਜਾਣੀ, ਦਸਵੰਧ ਦੀ ਘਰ ਦੇ ਵਿੱਚ ਜਮ੍ਹਾਂ ਕਰੀ ਜਾਣੀ। ਜਦੋਂ ਸਤਿਗੁਰਾਂ ਦੇ ਦਰਸ਼ਨ ਹੋਣੇ ਉਦੋਂ ਫਿਰ ਉਹ ਮਾਇਆ ਜਾ ਕੇ ਸਤਿਗੁਰਾਂ ਨੂੰ ਭੇਟ ਕਰਨੀ। ਅੱਜ ਵੀ ਇਸੇ ਤਰ੍ਹਾਂ ਕੀਤਾ ਮਿਰਜ਼ਾਪੁਰ ਦੇ ਵਾਸੀਆਂ ਨੇ, ਜਿਹੜੀ ਗੁਰੂ ਘਰ ਦੀ ਕਾਰ ਇਕੱਠੀ ਕਰਕੇ ਆਪਣੇ ਘਰ ਚ ਦਸਵੰਧ ਦੀ ਰੱਖੀ ਹੋਈ ਸੀ। ਉਹ ਸਾਰੀ ਮਾਇਆ ਲਿਆ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਰੱਖੀ ਹੈ, ਦਸਵੰਧ ਦੀ ਉਹ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੀ ਹੈ।
ਵਸਤਰ ਬੇਬੁਕਨ ਸੁੰਦਰ ਦੀਨ,
ਬੜੇ ਸੋਹਣੇ ਵਸਤਰ, ਕਿਸੇ ਨੇ ਬੜੇ ਸੁੰਦਰ ਗਹਿਣੇ ਅਭੂਖਣ ਉਹ ਸਤਿਗੁਰੂ ਜੀ ਨੂੰ ਭੇਟ ਕੀਤੇ ਹਨ।
ਅਰਪਣ ਸਕਲ ਕੋਰਨ ਕੀਨ,
ਅਨੇਕ ਪ੍ਰਕਾਰ ਦੀਆਂ ਕੋਰਾਨਕ ਪ੍ਰਕਾਰ ਦੀਆਂ ਬੜੀਆਂ ਬੜੀਆਂ ਸੁੰਦਰ ਸੋਹਣੀਆਂ ਭੇਟਾਵਾਂ ਉਹ ਮਹਾਰਾਜ ਜੀ ਨੂੰ ਅਰਪਣ ਕੀਤੀਆਂ ਹਨ।
ਇੱਕ ਦੋ ਕਰਮ ਕਾਮ ਗੁਰ ਚੱਲੇ,
ਇੱਦਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦੋ ਮੁਕਾਮ ਰਸਤੇ ਵਿੱਚ ਹੋਰ ਕੀਤੇ ਹਨ, ਇੱਕ ਦੋ ਡੇਰੇ ਰਸਤੇ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਨੇ ਹੋਰ ਕੀਤੇ ਤੇ ਚੱਲੀ ਜਾ ਰਹੇ ਨੇ।
ਮੈਂ ਬੋ ਸਿੱਖ ਸੰਗਤ ਮਿਲੀ,
ਰਸਤੇ ਚ ਬੜੀ ਸਿੱਖ ਸੰਗਤ ਸਤਿਗੁਰਾਂ ਨੂੰ ਮਿਲੀ, ਬੜੇ ਸਿੱਖੀ ਸੇਵਕੀ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਆ ਕੇ ਮਿਲੀ ਹੈ।
ਪਾਇਨ ਬੰਧਨ ਠਾਨੈ,
ਸਾਰੇ ਆ ਕੇ ਪਿਟਾਵਾਂ ਭੇਟ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ।
ਜਾਂ ਬਰ ਕੋ ਬਿਨੈ ਬਖਾਨੈ,
ਔਰ ਮਹਾਰਾਜ ਜੀ ਕੋਲੋਂ ਵਰ ਮੰਗਦੇ ਨੇ ਤੇ ਬੇਨਤੀਆਂ ਕਰਦੇ, ਮਹਾਰਾਜ ਸਾਡੀ ਇਹ ਕਾਮਨਾ। ਕਾਮਨਾ ਵਾਲੇ ਸਿੱਖ ਵੀ ਬੜੇ ਨੇ, ਜਿਨ੍ਹਾਂ ਦੇ ਮਨਾਂ ਵਿੱਚ ਕੋਈ ਨਾ ਕੋਈ ਕਾਮਨਾ ਇੱਛਾ ਹੈ ਔਰ ਉਹ ਆਪਣੀ ਇੱਛਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ, ਮਹਾਰਾਜ ਸਾਡੀ ਇਹ ਕਾਮਨਾ ਆਪ ਜੀ ਪੂਰੀ ਕਰ ਦਿਓ। ਤੋ ਸਤਿਗੁਰੂ ਜੀ ਇਹੋ ਜਿਹੇ ਦਿਆਲੂ ਕਿਰਪਾਲੂ ਨੇ, ਜਿਹੋ ਜਿਹੋ ਜੀ ਭਾਵਨਾ ਕਾਮਨਾ ਧਾਰ ਕੇ ਕੋਈ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਆਉਂਦਾ, ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰੂ ਗਰੀਬ ਨਵਾਜ ਜੀ ਪੂਰੀਆਂ ਕਰਦੇ ਹਨ।
ਕਰਤ ਜਾਤ ਸਤਿਗੁਰੂ ਨਿਹਾਲ,
ਨਿਹਾਲ ਹੀ ਕਰਦੇ ਜਾਂਦੇ ਨੇ, ਜਿੱਧਰ ਜਾ ਰਹੇ ਨੇ ਰਸਤੇ ਵਿੱਚ, ਜਿੱਧਰੋਂ ਲੰਘਦੇ ਨੇ, ਜਿਹੜਾ ਵੀ ਮਿਲਦਾ ਬਸ ਉਹਨੂੰ ਨਿਹਾਲ ਕਰੀ ਜਾ ਰਹੇ ਨੇ। ਇਹੋ ਜੀ ਕਿਰਪਾ ਦ੍ਰਿਸ਼ਟੀ ਹੈ ਸਤਿਗੁਰਾਂ ਦੀ, ਸਵੱਲੀ ਨਿਗਾਹ ਕਿ ਜਿਸ ਵੱਲ ਵੀ ਤੱਕਦੇ ਨੇ ਵੇਖਦੇ ਨੇ, ਬਸ ਵੇਖਣ ਭਰ ਦੀ ਦੇਰੀ ਹੈ, ਵੇਖਦਿਆਂ ਹੀ ਨਿਹਾਲ ਕਰ ਦਿੰਦੇ ਨੇ।
ਨਰਨ ਕੇ ਬੰਧਨ ਟਾਲ,
ਅਨੇਕਾਂ ਜੀਵਾਂ ਦੇ ਬੰਧਨ ਮਹਾਰਾਜ ਜੀ ਖਤਮ ਕਰ ਰਹੇ ਨੇ, ਬੰਧਨ ਤੋੜ ਰਹੇ ਨੇ ਮਹਾਰਾਜ ਜੀ ਦੀ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਨਾਲ, ਅਨੇਕਾਂ ਦੇ ਬੰਧਨ ਕੱਟੇ ਜਾ ਰਹੇ ਨੇ।
ਜੈ ਜੈਕਾਰ ਹੋਏ ਤੈਰਿਓ,
ਹਰ ਪਾਸੇ ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ, ਹਰ ਪਾਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਹੋ ਰਹੀ ਹੈ।
ਪੁਰ ਗ੍ਰਾਮਨ ਸਭ ਨੇ ਜਸ ਕਹਿਓ,
ਕੱਲੇ ਕੱਲੇ ਨਗਰ ਵਿੱਚ, ਕੱਲੇ ਕੱਲੇ ਗ੍ਰਾਮ ਚ, ਸ਼ਹਿਰ ਵਿੱਚ, ਜਿੱਥੇ ਜਿੱਥੇ ਵੀ ਸਿੱਖ ਦਰਸ਼ਨ ਕਰਕੇ ਜਾਂਦੇ ਨੇ, ਉਹ ਜਾ ਕੇ ਹੋਰਾਂ ਨੂੰ ਉਪਮਾ ਕਰਕੇ ਸੁਣਾਉਂਦੇ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਹੋਰਨਾਂ ਨੂੰ ਵੀ ਜਾ ਕੇ ਦੱਸਦੇ ਕਿ ਭਾਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਇਲਾਕੇ 'ਚ ਆਏ ਨੇ, ਉਹਨਾਂ ਦੇ ਦਰਸ਼ਨ ਕਰਕੇ ਸਾਨੂੰ ਆਹ ਕੁਝ ਪ੍ਰਾਪਤ ਹੋਇਆ। ਤੇ ਸੁਣ ਕੇ ਫਿਰ ਹੋਰ ਆਉਂਦੇ, ਉਹ ਕਹਿੰਦੇ ਫਿਰ ਅਸੀਂ ਵੀ ਜਾ ਕੇ ਦਰਸ਼ਨ ਕਰੀਏ। ਏਦਾਂ ਪੁਰ ਪੁਰ ਗ੍ਰਾਮ ਗ੍ਰਾਮ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਜਸ, ਗੁਰੂ ਸਾਹਿਬ ਦੀ ਵਡਿਆਈ ਘਰ ਘਰ ਵਿੱਚ ਪ੍ਰਗਟ ਹੋ ਰਹੀ ਹੈ, ਘਰ ਘਰ ਵਿੱਚ ਉਜਾਗਰ ਹੋ ਰਹੀ ਹੈ।
ਜਥਾ ਮਹਾਂਗਨ ਉਮੜਿਆ ਸਾਵਨ,
ਤੇ ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਬੱਦਲ ਛਾ ਕੇ ਘਟਾਵਾਂ ਉਮੜ ਉਮੜ ਕੇ ਆਉਂਦੀਆਂ ਨੇ ਨਾ, ਏਦਾਂ ਬੱਦਲਾਂ ਵਾਂਗ ਉਮੜ ਉਮੜ ਕੇ ਆਉਂਦੇ ਨੇ ਸਿੱਖ ਦਰਸ਼ਨਾਂ ਨੂੰ।
ਥਲ ਉੱਚਾ ਵਚ ਕਰੈ ਬਸਾਵਨ,
ਤੇ ਕਹਿੰਦੇ ਜਿਵੇਂ ਆਕਾਸ਼ ਦੇ ਵਿੱਚੋਂ ਮੀਂਹ ਵਰਸਦਾ ਹੈ, ਤੇ ਮੀਂਹ ਵਰਸਦਾ ਤੇ ਥਲ ਭਾਵੇਂ ਕੋਈ ਉੱਚਾ ਹੋਵੇ ਤੇ ਨੀਵਾਂ ਹੋਵੇ, ਸਾਰੇ ਪਾਸੇ ਇੱਕ ਸਾਰ ਮੀਂਹ ਵਰਸਦਾ ਹੈ। ਉੱਚੀਆਂ ਥਾਵਾਂ ਤੇ ਵੀ ਓਨਾ ਹੀ ਪੈਂਦਾ ਤੇ ਓਨਾ ਹੀ ਨੀਵੀਆਂ ਥਾਵਾਂ ਤੇ ਵੀ ਵਰਦਾ, ਇੱਕੋ ਜਿਹਾ ਉੱਚੇ ਨੀਵੇਂ ਸਾਰੇ ਥਾਵਾਂ ਤੇ ਇੱਕੋ ਜਿਹਾ ਮੀਂਹ ਵਰਸਦਾ, ਇੱਕ ਸਾਰ ਵਰਸਦਾ ਹੈ।
ਤਪਤ ਹਰੈ ਸਭ ਕੀ ਇੱਕ ਸਾਰ, ਤਥਾ ਨਿਹਾਲ ਕਰਤੇ ਇੱਕ ਬਾਰ।
ਸਤਿਗੁਰੂ ਜੀ ਜਿਵੇਂ ਮੀਂਹ ਵਰਸਦਾ ਤੇ ਸਾਰਿਆਂ ਦੀ ਤਪਸ਼ ਹਰ ਲੈਂਦਾ ਨਾ, ਇੱਕੋ ਬਰਾਬਰ ਸਾਰਿਆਂ ਦੀ ਤਪਸ਼ ਹਰਦਾ। ਇਹ ਨਹੀਂ ਕਿ ਕਿਸੇ ਅਮੀਰ ਦੀ ਗਰਮੀ ਦੂਰ ਹੋ ਜਾਂਦੀ ਹੈ ਤੇ ਗਰੀਬ ਜਿਹੜਾ ਉਹ ਗਰਮੀ 'ਚ ਰਹਿੰਦਾ, ਮੀਂਹ ਪੈਂਦਾ ਤੇ ਅਮੀਰ ਗਰੀਬ ਨੂੰ ਇੱਕੋ ਜਿਹੀ ਠੰਡਕ ਮਿਲਦੀ, ਇੱਕੋ ਜਿਹੀ ਸ਼ੀਤਲਤਾ ਮਿਲਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਵੀ ਸਾਰਿਆਂ ਨੂੰ ਇੱਕ ਸਾਰ ਹੀ ਨਿਹਾਲ ਕਰ ਰਹੇ ਨੇ। ਜਿਹੜਾ ਵੀ ਕੋਈ ਆਉਂਦਾ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਕਰਦੇ ਨੇ, ਇੱਕ ਸਾਰ ਉੱਚਾ ਨੀਵਾਂ, ਗਰੀਬ ਅਮੀਰ, ਖੱਤਰੀ ਬ੍ਰਾਹਮਣ, ਸ਼ੂਦਰ ਵੈਸ਼, ਕਿਸੇ ਵੀ ਧਰਮ ਦਾ ਕੋਈ ਧਾਰ ਨਹੀਂ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਕਿਸੇ ਵੀ ਧਰਮ ਦਾ ਧਾਰ ਨਹੀਂ ਸਤਿਗੁਰਾਂ ਦੇ ਕੋਲ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਸਾਰਿਆਂ ਨੂੰ ਨਿਹਾਲ ਕਰ ਰਹੇ ਹਨ।
ਚਲਤ ਚਲਤ ਕਰਮ ਨਾਸ਼ੀ ਨਾਨਾ, ਚਲਤ ਚਲਤ ਕਰਮ ਨਾਸ਼ਾ ਸਲਤਾ।
ਕਹਿੰਦੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਰਸਤੇ 'ਚ ਨਦੀ ਆਈ, ਇਸ ਨਦੀ ਦਾ ਨਾਂ ਹੈ ਕਰਮਨਾਸ਼ਾ, ਇਹਨੂੰ ਕਰਮਨਾਸ਼ਾ ਨਦੀ ਕਹਿੰਦੇ ਨੇ। ਕਾਂਸ਼ੀ ਤੇ ਬਿਹਾਰ ਦੇ ਵਿਚਕਾਰ ਇਹ ਇੱਕ ਨਦੀ ਹੈ, ਇਹਨੂੰ ਬੜਾ ਪਵਿੱਤਰ ਮੰਨਦੇ ਨੇ ਉਸ ਇਲਾਕੇ ਦੇ ਲੋਕ, ਇਹਨੂੰ ਕਰਮਨਾਸ਼ਾ ਨਦੀ ਕਹਿੰਦੇ ਹਨ।
ਤਾਂ ਆਏ ਰਿਓ ਜਲ ਚਲਤਾ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਸ ਨਦੀ ਦੇ ਕੰਢੇ ਆਏ, ਵੇਖਿਆ ਕਿ ਅੱਗੇ ਨਦੀ ਚੱਲ ਰਹੀ ਹੈ, ਬੜਾ ਨਿਰਮਲ ਤੇ ਪਵਿੱਤਰ ਜਲ ਇਸ ਨਦੀ ਵਿੱਚ ਵਗ
ਰਿਹਾ ਹੈ।
ਸਤਿਗੁਰੂ ਜੀ ਇੱਥੇ ਉਤਰੇ ਨੇ ਕਿਨਾਰੇ ਤੇ, ਉਤਰ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਨਦੀ ਵਿੱਚ ਇਸ਼ਨਾਨ ਕੀਤਾ।
ਜੇ ਜੋ ਅਪਵਿੱਤਰ ਹੈ ਸਥਾਨਾ,
ਖਾਲਸਾ ਜੀ ਜਿਹੜੀਆਂ ਅਪਵਿੱਤਰ ਥਾਵਾਂ ਨੇ, ਅਪਵਿੱਤਰ ਨਦੀਆਂ ਹੋ ਜਾਂਦੀਆਂ ਨੇ ਲੋਕਾਂ ਦੇ ਪਾਪ ਕਰਮ ਧੋਂਦਿਆਂ, ਉਹ ਜਿਹੜੇ ਅਪਵਿੱਤਰ ਥਾਂ ਹਨ, ਅਪਵਿੱਤਰ ਜਗਾਵਾਂ ਹਨ,
ਸਤਿਗੁਰ ਪਰਤੇ ਹੋਏ ਪੁਨੀਤ।
ਸਤਿਗੁਰਾਂ ਦੇ ਪਰਸਣ ਨਾਲ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਜਿੱਥੇ ਸਤਿਗੁਰੂ ਜੀ ਆ ਕੇ ਆਪਣੇ ਚਰਨ ਪਾਉਂਦੇ ਨੇ ਨਾ, ਜਿੱਥੇ ਮਹਾਰਾਜ ਜੀ ਆ ਕੇ ਚਰਨ ਪਾਉਂਦੇ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਪਵਿੱਤਰ ਤੇ ਪਾਵਨ ਹੋ ਜਾਂਦੀ ਹੈ।
ਮਹਾਂ ਦੋਸ਼ ਤਿਸ ਜਾਏ ਬਤੀਤ,
ਔਰ ਉਹਦਾ ਮਹਾਂ ਦੋਸ਼ ਨਿਵਿਰਤ ਹੋ ਜਾਂਦਾ ਹੈ। ਉਹਦੇ ਜਿਹੜੇ ਮਹਾਂ ਦੋਸ਼ ਪਾਪ ਨੇ ਉਹ ਨਿਵਿਰਤ ਹੋ ਜਾਂਦੇ ਹਨ।
ਹੁਣ ਸੰਤਨ ਸੋ ਬਾਤ ਬਖਾਨਾ,
ਤੋ ਫਿਰ ਨਾਲੇ ਸੰਤਾਂ ਮਹਾਂਪੁਰਖਾਂ ਸਾਧੂਆਂ ਦਾ ਇਹ ਬਚਨ ਹੈ,
ਉਤੋ ਤ੍ਰਿਸ਼ੰਕੋ ਭੂਪ ਮਾਨਾ।
ਹੁਣ ਇਹ ਜਿਹੜੀ ਨਦੀ ਹੈ, ਇਸ ਨਦੀ ਬਾਰੇ ਦੱਸ ਰਹੇ ਨੇ, ਕਰਮਨਾਸਾ ਨਦੀ ਬਾਰੇ। ਕਹਿੰਦੇ ਕਿ ਤ੍ਰਿਸ਼ੰਕੂ ਰਾਜਾ ਹੋਇਆ,
ਮੁਨ ਗਨ ਤੀਰਥ ਗਨ ਚਲ ਲੀਨੋ,
ਬਹੁਤ ਸਾਰੇ ਮੁਨੀਆਂ ਨੇ ਰਲ ਕੇ ਤੀਰਥਾਂ ਦਾ ਪਾਣੀ ਇਕੱਠਾ ਕੀਤਾ।
ਨਿਪਕੋ ਮਜਮਾਵਨ ਕੀਨੋ,
ਉਹਨਾਂ ਸਾਰੇ ਰਿਸ਼ੀਆਂ ਮੁਨੀਆਂ ਨੇ ਕਈ ਤੀਰਥਾਂ ਦਾ ਪਾਣੀ ਲਿਆਂਦਾ, ਤੇ ਪਾਣੀ ਲਿਆ ਕੇ ਰਾਜੇ ਤ੍ਰਿਸ਼ੰਕੂ ਨੂੰ ਉਸ ਪਾਣੀ ਨਾਲ, ਤੀਰਥਾਂ ਦੇ ਜਲ ਨਾਲ ਇਸ਼ਨਾਨ ਕਰਵਾਇਆ।
ਇਸ ਤੇ ਨਦੀ ਕੈ ਕਰਮ ਨਾਸ਼ਾ,
ਉੱਥੋਂ ਫਿਰ ਇਹ ਨਦੀ ਪੈਦਾ ਹੋਈ, ਇਹ ਨਦੀ ਬਣੀ। ਇਸ ਕਰਕੇ ਇਸ ਨਦੀ ਨੂੰ ਕਰਮਨਾਸਾ ਨਦੀ ਕਹਿੰਦੇ ਨੇ।
ਅਬ ਤੇ ਭਈ ਕੁਕਰਮ ਬਿਨਾਸਾ,
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਵੀ ਹੁਣ ਸਾਡੇ ਚਰਨ ਪੈ ਗਏ ਨੇ, ਸੰਗਤ ਦੇ ਚਰਨ ਪੈ ਗਏ ਨੇ ਇਸ ਨਦੀ ਚ, ਹੁਣ ਇਹ ਕੱਲੀ ਕਰਮਨਾਸਾ ਨਹੀਂ ਰਹੀ, ਇਹ ਕੁਕਰਮ ਬਿਨਾਸਾ ਵੀ ਹੋ ਗਈ ਹੈ। ਇਹ ਹੁਣ ਕੁਕਰਮ ਬਿਨਾਸਾ ਵੀ ਹੋ ਗਈ ਹੈ, ਕੁਕਰਮਾਂ ਦਾ ਵਿਨਾਸ਼ ਵੀ ਕਰੇਗੀ।
ਗਮਨੇ ਸਤਗੁਰ ਗਏ ਅਗਾਰੇ,
ਇਦਾਂ ਇਹ ਬਚਨ ਕਰਕੇ ਇਸ ਨਦੀ ਦੇ ਕੰਢੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਨਦੀ ਪਾਰ ਕੀਤੀ ਹੈ।
ਸਸਰਾਮ ਕੇ ਪਹੁੰਚ ਮਜਾਰੇ,
ਮਹਾਰਾਜ ਜੀ ਸੰਸਰਾਮ ਪਹੁੰਚੇ ਹਨ। ਸੰਸਰਾਮ ਨਗਰ ਜਿੱਥੇ ਚਾਚਾ ਫੱਗੂ ਉਡੀਕ ਕਰ ਰਿਹਾ, ਬੜੇ ਸਿੱਖ ਭਾਵਨਾ ਨਾਲ ਉਡੀਕ ਰਹੇ ਨੇ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨਾਂ ਵਾਸਤੇ, ਮਨ ਚ ਤਾਂਘ ਰੱਖੀ ਬੈਠੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਸਸਰਾਮ ਪਹੁੰਚੇ ਹਨ।
ਸਭ ਕੋ ਤਿਆਗੀ ਕਾਕੀ ਗਏ, ਨਿਜ ਤੁਰੰਗ ਕੋ ਬੇਗ ਚਲਾਏ।
ਨਾਲ ਸਤਿਗੁਰਾਂ ਦੇ ਸੰਗਤ ਸੀ, ਜਦੋਂ ਸਸਰਾਮ ਦੇ ਨੇੜੇ ਪਹੁੰਚੇ ਨਾ, ਤੇ ਮਹਾਰਾਜ ਜੀ ਸਾਰਿਆਂ ਨੂੰ ਛੱਡ ਕੇ, ਸਭ ਨੂੰ ਤਿਆਗ ਕੇ ਕਹਿੰਦੇ ਵੀ ਤੁਸੀਂ ਆ ਜਾਓ ਜੇ ਸਹਿਜੇ ਸਹਿਜੇ, ਅਸੀਂ ਚੱਲੇ ਹਾਂ। ਮਹਾਰਾਜ ਜੀ ਨੇ ਆਪਣੇ ਘੋੜੇ ਨੂੰ ਪੋਹੀਏ ਪਾਇਆ, ਦੁੜਾਇਆ, ਅੱਡੀ ਮਾਰੀ ਤੇ ਘੋੜੇ ਨੂੰ ਤੇਜ ਕਰ ਲਿਆ, ਤੇ ਕੱਲੇ ਹੀ ਸਭ ਨੂੰ ਛੱਡ ਕੇ, ਜਿਹੜੀ ਸੰਗਤ ਸੀ ਨਾਲ ਸਤਿਗੁਰਾਂ ਦੇ ਸਿੱਖ ਸੀ, ਉਹਨਾਂ ਸਾਰਿਆਂ ਨੂੰ ਛੱਡ ਕੇ ਇਕੱਲੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜਾ ਦੌੜਾ ਕੇ ਸਸਰਾਮ ਨਗਰ ਨੂੰ ਚਲੇ ਗਏ।
ਕਹਿਓ ਪਿਛਾਰੀ ਸਗਰੇ ਆਵੋ,
ਹੁਕਮ ਕੀਤਾ ਭਾਈ ਸਾਡੇ ਪਿੱਛੇ ਪਿੱਛੇ ਸਾਰੇ ਸਹਿਜੇ ਸਹਿਜੇ ਆ ਜਾਓ, ਅਸੀਂ ਚੱਲੇ ਹਾਂ।
ਮੰਦ ਮੰਦ ਮਾਰਗ ਗਮਨਾਓ,
ਸਹਿਜੇ ਸਹਿਜੇ ਰਸਤੇ ਵਿੱਚ ਟੁਰੇ ਆਓ, ਪੈਂਡਾ ਤੈਅ ਕਰਦੇ ਆਓ, ਤੁਹਾਨੂੰ ਕਾਹਲ ਕਰਨ ਦੀ ਲੋੜ ਨਹੀਂ। ਅਸੀਂ ਕਾਹਲੀ ਤਾਂ ਚੱਲਿਆ ਕਿਉਂਕਿ ਸਾਡੇ ਸਿੱਖ ਬੜੇ ਉਤਾਵਲੇ ਨੇ ਸਾਡੇ ਦਰਸ਼ਨਾਂ ਲਈ।
ਹਮਨੇ ਕਰਨੋ ਕਾਜ ਅਗਾਰੇ,
ਅਸੀਂ ਅੱਗੇ ਜਾ ਕੇ ਕੋਈ ਕਾਰਜ ਕਰਨਾ, ਸਸਰਾਮ ਨਗਰ ਵਿੱਚ ਜਾ ਕੇ ਕੋਈ ਕੰਮ ਕਰਨਾ।
ਇਮ ਕਹਿ ਸਤਿਗੁਰ ਬੇਗ ਸਿਦਾਰੇ,
ਏਦਾਂ ਕਹਿ ਕੇ ਸਤਿਗੁਰਾਂ ਨੇ ਘੋੜਾ ਤੇਜ਼ੀ ਨਾਲ ਦੌੜਾਇਆ, ਸਾਰੀ ਸੰਗਤ ਨੂੰ ਪਿੱਛੇ ਛੱਡ ਦਿੱਤਾ। ਹੁਣ ਜਦੋਂ ਸਿੱਖਾਂ ਦੇ ਸਮੁਦਾਇ ਨਾਲ ਜਾਣਾ ਹੁੰਦਾ, ਫਿਰ ਸਹਿਜੇ ਸਹਿਜੇ ਟੁਰਨਾ ਹੁੰਦਾ। ਮਹਾਰਾਜ ਜੀ ਨੇ ਸਾਰਿਆਂ ਨੂੰ ਛੱਡ ਦਿੱਤਾ ਪਿੱਛੇ, ਤੇ ਘੋੜਾ ਦੌੜਾ ਕੇ ਬੜੀ ਤੇਜ਼ੀ ਨਾਲ ਮਹਾਰਾਜ ਜੀ ਸਸਰਾਮ ਨਗਰ ਵੱਲ ਚੱਲੇ ਹਨ।
ਚਾਚਾ ਫੱਗੋ ਕੇ ਕਰ ਗਏ, ਕਰੀ ਪ੍ਰਤਗਿਆ ਪੁਰਤ ਬਏ।
ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਘੋੜਾ ਦੌੜਾ ਕੇ ਸਿੱਧਾ ਆਏ ਨੇ ਚਾਚੇ ਫੱਗੂ ਦੇ ਘਰ, ਜਿੱਥੇ ਚਾਚੇ ਫੱਗੂ ਨੇ ਬੜਾ ਸੋਹਣਾ ਮਕਾਨ ਬਣਵਾਇਆ ਸੀ, ਤੇ ਮਨ ਚ ਭਾਵਨਾ ਸੀ ਕਿ ਘੋੜੇ ਤੇ ਚੜੇ ਚੜਾਏ ਸਤਿਗੁਰੂ ਜੀ ਅੰਦਰ ਆਉਣ, ਤੇ ਇਸੇ ਕਰਕੇ ਦਰਵਾਜ਼ਾ ਵੀ ਵੱਡਾ ਰਖਵਾਇਆ ਹੋਇਆ ਸੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਉਹਦੀ ਭਾਵਨਾ ਪੂਰੀ ਕਰਨ ਲਈ, ਉਹਦੀ ਪ੍ਰਤੱਗਿਆ ਪੂਰੀ ਕਰਨ ਲਈ, ਉਹਦਾ ਪ੍ਰਣ ਪੂਰਾ ਕਰਨ ਲਈ ਮਹਾਰਾਜ ਜੀ ਚੱਲ ਕੇ ਉਹਦੇ ਘਰ ਆਏ।
ਬੌਰ ਸਦਨ ਕੋ ਬਡੋ ਚਿਨਾਇਓ, ਪ੍ਰੇਮ ਡੋਰ ਗੁਰ ਐਂਚ ਮੰਗਾਇਓ।
ਜਿਹਨੇ ਆਪਣੇ ਘਰ ਦਾ ਦਰਵਾਜ਼ਾ ਬੜਾ ਵੱਡਾ ਤੇ ਉੱਚਾ ਰਖਵਾਇਆ ਹੋਇਆ ਸੀ ਕਿ ਸਤਿਗੁਰੂ ਜੀ ਘੋੜੇ ਤੇ ਚੜੇ ਹੀ ਅੰਦਰ ਆਉਣ, ਉਹਨਾਂ ਨੂੰ ਘੋੜੇ ਤੋਂ ਲੱਥ ਕੇ ਨਾ ਆਉਣਾ ਪਵੇ, ਉਤਰ ਕੇ ਨਾ ਆਉਣਾ ਪਵੇ, ਏਦਾਂ ਦੀ ਪ੍ਰਤੱਗਿਆ ਜਿਹਨੇ ਕੀਤੀ, ਤੇ ਪ੍ਰੇਮ ਦੀ ਡੋਰ ਪਾਈ ਹੋਈ, ਤੇ ਪ੍ਰੇਮ ਦੀ ਉਸ ਡੋਰ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਿੱਚ ਕੇ ਆਪਣੇ ਘਰ ਮੰਗਵਾ ਲਿਆ।
ਵਾਹਨ ਚੜੇ ਅਜਰ ਮੈਂ ਆਵੈ, ਪ੍ਰਣ ਠਾਨਿਓ ਪ੍ਰੀਤ ਵਧਾਵੇ।
ਪ੍ਰਣ ਕੀਤਾ ਸੀ ਚਾਚੇ ਫੱਗੂ ਨੇ ਵੀ ਘੋੜੇ ਤੇ ਚੜੇ ਚੜਾਏ, ਸਤਿਗੁਰੂ ਜੀ ਮੇਰੇ ਮਕਾਨ ਵਿਚ ਆਉਣ, ਮੰਦਰ ਵਿਚ ਆਉਣ, ਏਦਾਂ ਦਾ ਪ੍ਰਣ ਕਰਕੇ ਬੜੀ ਭਾਰੀ ਗੂੜੀ ਪ੍ਰੀਤ ਗੁਰੂ ਸਾਹਿਬ ਦੇ ਚਰਨਾਂ ਨਾਲ ਚਾਚੇ ਫੱਗੂ ਨੇ ਵਧਾਈ ਹੋਈ ਹੈ। ਬੜੀ ਭਾਵਨਾ ਤੇ ਬੜਾ ਪਿਆਰ ਉਹ ਹਿਰਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਬਣਿਆ ਹੋਇਆ ਹੈ।
ਸ੍ਰੀ ਗੁਰੂ ਤੇਗ ਬਹਾਦਰ ਚੰਦ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਆਏ ਚੜੇ ਤੁਰੰਗ ਬਿਲੰਦ।
ਚਾਚੇ ਫੱਗੂ ਦਾ ਪ੍ਰਣ ਪੂਰਾ ਕਰਨ ਲਈ, ਇਹਦੀ ਭਾਵਨਾ ਪੂਰੀ ਕਰਨ ਲਈ ਮਹਾਰਾਜ ਜੀ ਘੋੜੇ ਤੇ ਚੜੇ ਚੜਾਇਆ ਹੀ ਇਹਦੇ ਘਰ ਵਿੱਚ ਪ੍ਰਵੇਸ਼ ਕਰ ਗਏ। ਮਹਾਰਾਜ ਜੀ ਨੇ ਇਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਸ਼ਮਸ਼ੀਰ ਸੁਹਾਏ ਨਿਖੰਗ,
ਦਾਤਰੇ ਮਹਾਰਾਜ ਜੀ ਦੇ ਸ਼ਮਸ਼ੀਰ ਸੋਭਦੀ ਹੈ ਤੇ ਮੋਢਿਆਂ ਤੇ ਤੀਰਾਂ ਦਾ ਪੱਥਾ ਹੈ, ਹੱਥ ਵਿੱਚ ਤਰਖ ਪਕੜਿਆ ਹੋਇਆ, ਸੀਸ ਤੇ ਬੜਾ ਸੋਹਣਾ ਦਸਤਾਰਾ ਸਜਿਆ ਹੋਇਆ, ਸਫੇਦ ਰੰਗ ਦਾ ਚਾਦਰਾ ਮਹਾਰਾਜ ਜੀ ਨੇ ਬੁੱਕਲ ਮਾਰਿਆ ਹੋਇਆ ਤੇ ਚਿੱਟੇ ਰੰਗ ਦਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਹੈ।
ਹੱਥ ਸਰਾਸਨ ਦੀਰਘ ਅੰਗ,
ਹੱਥ ਦੇ ਵਿੱਚ ਸਰਾਸਨ ਤਨਖ ਪਕੜਿਆ ਹੋਇਆ ਤੇ ਮਹਾਰਾਜ ਜੀ ਦੇ ਸਰੀਰ ਦੇ ਜਿਹੜੇ ਅੰਗ ਨੇ ਬੜੇ ਦੀਰਘ ਨੇ। ਨੌਵੇਂ ਪਾਤਸ਼ਾਹ ਜੀ ਦਾ ਸਰੀਰ ਬੜਾ ਬਲਵਾਨ ਸੀ, ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗਰ ਹੀ, ਉਹਨਾਂ ਜੈਸੀ ਹੀ ਸਰੀਰ ਦੀ ਕੱਦ ਕਾਠੀ ਸੀ ਤੇ ਉੱਚਾ ਲੰਮਾ ਕੱਦ ਸੀ ਮਹਾਰਾਜ ਨਾਵੇਂ ਪਾਤਸ਼ਾਹ ਦਾ। ਸਰੀਰ ਬੜਾ ਬਲਵਾਨ ਹੈ ਨੌਵੇਂ ਪਾਤਸ਼ਾਹ ਜੀ ਦਾ।
ਅੱਜ ਅਰੂਡੇ ਅੰਤਰ ਬਰੇ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਉਸੇ ਤਰ੍ਹਾਂ ਘੋੜੇ ਤੇ ਸਵਾਰ ਹੋਏ ਹੀ ਅੰਦਰ ਵੜੇ ਹਨ। ਸਸਰਾਮ ਨਗਰ ਦੇ ਵਿੱਚ ਚਾਚੇ ਫੱਗੂ ਦੇ ਘਰ ਚ ਪ੍ਰਵੇਸ਼ ਕੀਤਾ।
ਜਲ ਰੁਚਰ ਮੈਂ ਸ਼ੋਭਤ ਖਰੇ,
ਬੜਾ ਸੋਹਣਾ ਵਿਹੜਾ ਸੀ ਚਾਚੇ ਫੱਗੂ ਦਾ ਬਣਿਆ ਹੋਇਆ ਤੇ ਉਸ ਵਿਹੜੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋਤੇ ਹਨ।
ਇਤੀ ਉਤ ਨਰ ਹੇਰਤ ਸਮਝਾਏ, ਏਕੋ ਨਭ ਤੇ ਉਤਰੇ ਆਏ।
ਉਧਰ ਇਧਰ ਉਧਰ ਲੋਕ ਵੇਖ ਕੇ ਹੈਰਾਨ ਹੋ ਰਹੇ ਨੇ, ਵਿਸਮਾਦ ਵਿੱਚ ਜਾ ਰਹੇ ਨੇ ਤੇ ਹੈਰਾਨੀ ਨਾਲ ਵੇਖਦੇ ਨੇ, ਕਹਿੰਦਾ ਵੀ ਇਹ ਕੋਈ ਆਕਾਸ਼ ਵਿੱਚੋਂ ਉਤਰ ਕੇ ਆਏ ਨੇ, ਕੌਣ ਨੇ? ਅਚਾਨਕ ਹੀ ਅਚਨ ਚੇਤੀ, ਕਿਉਂਕਿ ਸਭ ਦੇ ਹੈਰਾਨ ਸਨ, ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਸਤਿਗੁਰੂ ਜੀ ਘੋੜਾ ਲੈ ਕੇ ਅੰਦਰ ਆ ਪਹੁੰਚੇ ਮਹਿਲ ਦੇ ਵਿੱਚ, ਮੰਦਰ ਦੇ ਵਿੱਚ। ਤੇ ਸਾਰੇ ਜਿਹੜੇ ਇੱਧਰ ਉੱਧਰ ਲੋਕ ਫਿਰਦੇ ਸੀ ਹੈਰਾਨੀ ਨਾਲ ਵੇਖਦੇ ਨੇ, ਕਹਿੰਦੇ ਕੌਣ ਨੇ? ਕਹਿੰਦੇ ਇੱਦਾਂ ਜਾਪਦਾ ਜਿਵੇਂ ਆਕਾਸ਼ ਵਿੱਚੋਂ ਕੋਈ ਉੱਤਰ ਕੇ ਆਇਆ ਹੋਵੇ।
ਮਹਾਰਾਜ ਸਮ ਬੜੀ ਉਤਸ਼ਾਹੇ,
ਵੱਡੇ ਮਹਾਰਾਜ ਜਾਪਦੇ ਨੇ ਜਿਵੇਂ ਕੋਈ ਬਾਦਸ਼ਾਹ ਹੋਵੇ, ਤੇ ਕਹਿੰਦੇ ਮਹਾਰਾਜੇ ਦੇ ਸਮਾਨ ਇਹਨਾਂ ਦਾ ਬੜਾ ਵੱਡਾ ਭਾਰੀ ਉਤਸ਼ਾਹ ਹੈ।
ਕਿਤ ਤੇ ਸ਼ੰਕ ਮਾਨ ਚਿਤ ਨਾਏ,
ਕਹਿੰਦੇ ਕਿਸੇ ਤੋਂ ਮਨ ਵਿੱਚ ਕੋਈ ਸ਼ੰਕਾ ਨਹੀਂ ਹੈ, ਕਿਸੇ ਪ੍ਰਤੀ ਮਨ ਦੇ ਵਿੱਚ ਕੋਈ ਚਿੰਤਾ ਫਿਕਰ ਨਹੀਂ ਇਹਨਾਂ ਦੇ ਮਨ ਵਿੱਚ, ਐਨ ਜਿਵੇਂ ਕੋਈ ਚੱਕਰਵਰਤੀ ਰਾਜਾ ਬਾਦਸ਼ਾਹ ਹੁੰਦਾ ਹੈ ਤੇ ਉਹ ਆਲੇ ਦੁਆਲੇ ਸਾਰੇ ਪਾਸੋਂ ਨਿਡਰ ਹੁੰਦਾ ਹੈ, ਏਦਾਂ ਹੀ ਇਹ ਚਾਰੇ ਪਾਸੋਂ ਨਿਡਰ ਹੋਏ ਇੱਥੇ ਸਸਰਾਮ ਨਗਰ ਵਿੱਚ ਚਾਚੇ ਫੱਗੂ ਦੇ ਘਰ ਆਣ ਉਤਰੇ ਹਨ।
ਬਦਨ ਪ੍ਰਫੁੱਲਤ ਕਮਲ ਸਮਾਨ,
ਕਮਲ ਵਰਗਾ ਚਿਹਰਾ, ਕਿਉਂਕਿ ਜਿੰਨੇ ਲੋਕ ਨੇ ਇਹਨਾਂ ਨੇ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ, ਪਹਿਲੀ ਵਾਰ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ, ਇਸ ਕਰਕੇ ਅੰਦਾਜ਼ੇ ਲਾ ਰਹੇ ਨੇ। ਕੋਈ ਕਹਿੰਦਾ ਕੋਈ ਬਾਦਸ਼ਾਹ ਲੱਗਦਾ, ਕਹਿੰਦੇ ਜੇ ਬਾਦਸ਼ਾਹ ਤੇ ਕੋਈ ਨਾਲ ਫੌਜ ਹੋਣੀ ਚਾਹੀਦੀ, ਏਦਾਂ ਲੱਗਦਾ ਆਕਾਸ਼ ਤੋਂ ਹੀ ਉਤਰਿਆ ਕੋਈ। ਏਦਾਂ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ ਕਮਲ ਦੇ ਸਮਾਨ, ਉਸ ਖਿੜੇ ਹੋਏ ਚਿਹਰੇ ਨੂੰ ਵੇਖਦੇ ਨੇ।
ਨੇਤਰ ਵਿਸ਼ਾਲ ਕਿਰਪਾਲ ਸੁਜਾ,
ਨੌਵੇਂ ਪਾਤਸ਼ਾਹ ਜੀ ਦੇ ਨੇਤਰ ਬੜੇ ਸੁੰਦਰ, ਵਿਸ਼ਾਲ ਮੋਟੀਆਂ ਅੱਖਾਂ, ਨੇਤਰ ਬੜੇ ਸੁੰਦਰ, ਐਸੇ ਸੁੰਦਰ ਨੇਤਰ ਨੇ ਕਿ ਜਿਨ੍ਹਾਂ ਵਿੱਚ ਕਿਰਪਾ ਦਾ ਰਸ ਟਲਕਦਾ ਹੈ, ਜਿਨ੍ਹਾਂ ਵਿੱਚ ਕਿਰਪਾ ਦਾ ਰਸ ਛਲਕਦਾ ਹੈ।
ਦੀਰਘ ਪੂਜਾ ਸ਼ਸਤਰ ਸਵਧਾਰੇ,
ਬਾਹਾਂ ਬੜੀਆਂ ਲੰਮੀਆਂ, ਭੁਜਾਵਾਂ ਬੜੀਆਂ ਲੰਮੀਆਂ, ਗੋਡਿਆਂ ਤੱਕ ਪਲਮਦੀਆਂ ਨੇ ਤੇ ਸ਼ਸਤਰ ਧਾਰੀ ਹਨ, ਸਰੀਰ ਤੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਕਰ ਜਾਮਾ ਜਿਨ ਕੇ ਦੁੱਤ ਭਾਰੇ,
ਸਰੀਰ ਤੇ ਜਿਹੜਾ ਜਾਮਾ ਪਾਇਆ ਉਹ ਵੀ ਬੜੀ ਦੁੱਤੀ ਵਾਲਾ, ਬੜੀ ਆਭਾ ਵਾਲਾ, ਪ੍ਰਕਾਸ਼ ਵਾਲਾ ਹੈ।
ਆਏ ਅਚਾਨਕ ਪ੍ਰਵਿਸ਼ੇ ਧਾਮੋ,
ਆਏ ਅਚਾਨਕ, ਅਚਾਨਕ ਹੀ ਆ ਕੇ ਚਾਚੇ ਫੱਗੂ ਦੇ ਘਰ ਚ ਪ੍ਰਵੇਸ਼ ਕਰ ਗਏ ਨੇ, ਇਹ ਕੌਣ ਹਨ?
ਨਿਰਭੈ ਸਵਨ ਤੇ ਤਨ ਅਬਰਾਮੋ,
ਸਭ ਪਾਸਿਓ ਨਿਰਭੈ ਨੇ, और तन बड़ा सुंदर है, शरीर बड़ा सुंदर है, चेहरा बड़ा सुंदर है, वेखण नू चित करदा कि वेखी जाइए, एदा मन मोया जा रहा है।
पए अचंबा देखत रूप, जन उतरियो ए देव स्वरूप।
सतगुरां नू वेख के अचंबित हो रहे ने, हैरान हो रहे ने, ਏਦਾਂ ਇਹਨਾਂ ਨੂੰ ਜਾਪਦਾ। ਕਹਿੰਦੇ ਜਾਪਦਾ ਸਵਰਗਪੁਰੀ ਵਿੱਚੋਂ ਕੋਈ ਦੇਵਤਾ ਆਇਆ ਹੋਵੇ, ਚਿੱਟੇ ਸ਼ਪੈਦ ਘੋੜੇ ਤੇ ਕੋਈ ਦੇਵਤਾ ਉਤਰਿਆ, ਏਦਾਂ ਜਾਪਦਾ। ਕਹਿੰਦੇ ਦੇਵ ਸਰੂਪ ਹੀ ਜਾਪਦੇ ਨੇ, ਇਹਨਾਂ ਚਿਹਰੇ ਤੇ ਜਲਾਲ ਹੈ।
ਮਸਤਕ ਮਹਾਨ ਦੇਵਤਾ ਜੋਤ,
ਮੱਥੇ ਤੇ ਬੜੀ ਪ੍ਰਕਾਸ਼ਮਾਨ ਜੋਤ ਪ੍ਰਕਾਸ਼ ਰਹੀ ਹੈ, ਮਸਤਕ ਤੇ ਜੋਤ ਦਾ ਬੜਾ ਵੱਡਾ ਵਿਸ਼ਾਲ ਪ੍ਰਕਾਸ਼ ਹੋ ਰਿਹਾ।
ਅਹਿਲਾਦਕ ਜਨ ਚੰਦ ਦੋਤ,
ਔਰ ਕਹਿੰਦੇ ਸਾਰੇ ਜਨਾ ਵਾਸਤੇ ਅਹਿਲਾਦਕ ਹੋ ਰਹੇ ਨੇ। ਏਦਾਂ ਜਾਪਦਾ ਜਿਵੇਂ ਚਾਚੇ ਫੱਗੂ ਦੇ ਵਿਹੜੇ ਚ ਚੰਨ ਚੜ ਆਇਆ ਹੋਵੇ, ਜਿਵੇਂ ਚਾਚੇ ਫੱਗੂ ਦੇ ਘਰ ਦੇ ਵਿਹੜੇ ਚ ਚੰਦਰਮਾ ਚ ਉਗਾਇਆ ਹੋਵੇ, ਏਦਾਂ ਜਾਪਦਾ ਹੈ।
ਤਬ ਚਾਚਾ ਫੱਗੂ ਚਲ ਆਇਓ, ਠਾਂਡੇ ਅਜਰ ਗੁਰੂ ਦਰਸਾਇਓ।
ਚਾਚੇ ਫੱਗੂ ਨੇ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ, ਪਹਿਲਾਂ ਪਹਿਲੀ ਵਾਰ ਦਰਸ਼ਨ ਕਰ ਰਿਹਾ, ਤੇ ਚਾਚਾ ਫੱਗੂ ਚੱਲ ਕੇ ਆਇਆ ਤੇ ਵਿਹੜੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਘੋੜੇ ਤੇ ਚੜੇ ਹੋਏ, ਉਸੇ ਤਰ੍ਹਾਂ ਅੰਦਰ ਆਏ ਨੇ ਉਸ ਦਰਵਾਜੇ ਚੋਂ ਜਿਹੜਾ ਦਰਵਾਜਾ ਵੱਡਾ ਰਖਾਇਆ ਸੀ, ਤੇ ਵਿਹੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਲੋਤਿਆਂ ਵੇਖਿਆ।
ਨਿਸ਼ਚੈ ਭਇਓ ਨਹਿ ਗੁਰ ਏ,
ਮਨ ਚ ਨਿਸ਼ਚਾ ਨਹੀਂ ਹੋਇਆ ਪੱਕਾ ਵੀ ਇਹ ਕੌਣ ਨੇ, ਇਹੀ ਗੁਰੂ ਨੇ ਜਾਂ ਕੋਈ ਹੋਰ ਹੈ, ਪੂਰਾ ਨਿਸ਼ਚਾ ਨਹੀਂ ਸੀ, ਮਨ ਵਿੱਚ ਪੂਰਾ ਨਿਰਣਾ ਨਹੀਂ ਸੀ ਚਾਚੇ ਫੱਗੂ ਦੇ।
ਜਿਉ ਜਾਤ ਮਨ ਤੋ ਉਸਨੇ,
ਕਹਿੰਦੇ ਨਿਰਣਾ ਤਾਂ ਨਹੀਂ ਹੈ ਵੀ ਇਹੀ ਗੁਰੂ ਨੇ ਜਾਂ ਕੋਈ ਹੋਰ ਨੇ, ਪਰ ਮਨ ਜ਼ਰੂਰ ਖਿੱਚਿਆ ਜਾ ਰਿਹਾ ਉੱਧਰ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਾ ਮਨ ਉਹ ਸੁਤੇ ਸਿੱਧ ਬਦੋ ਬਦੀ ਉਸ ਪਾਸੇ ਨੂੰ ਖਿੱਚਿਆ ਜਾ ਰਿਹਾ।
ਵਿਕਸਿਤ ਜਾਤ ਬਦਨ ਜਲ ਜਾਤਾ,
ਤੇ ਖਿੜਿਆ ਹੋਇਆ ਚਿਹਰਾ ਤੇ ਅੱਖਾਂ ਚੋਂ ਨੀਰ ਵਹੀ ਜਾ ਰਿਹਾ ਚਾਚੇ ਫੱਗੂ ਦੇ। ਪ੍ਰੇਮ ਨਾਲ ਭਰਿਆ ਰਹਿੰਦਾ ਸੀ ਨਾ, ਇਸੇ ਦੇ ਪ੍ਰੇਮ ਦੇ ਵਿੱਚ ਬੱਝੇ ਹੋਏ, ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੌੜੇ ਆਏ ਨੇ, ਸਾਰੇ ਸਾਥੀਆਂ ਨੂੰ ਪਿੱਛੇ ਛੱਡ ਕੇ ਘੋੜਾ ਦੌੜਾ ਕੇ ਇਕੱਲੇ ਹੀ ਆ ਪਹੁੰਚੇ ਨੇ, ਤੇ ਨੇਤਰ ਭਰੇ ਹੋਏ ਚਾਚੇ ਫੱਗੂ ਦੀਆਂ ਅੱਖਾਂ ਭਰੀਆਂ ਹੋਈਆਂ, ਤੇ ਸੋਚਦਾ ਇਹੀ ਗੁਰੂ ਨੇ ਕਿ ਕੋਈ ਹੋਰ ਹੈ। ਏਦਾਂ ਮਨ ਸਤਿਗੁਰਾਂ ਵੱਲ ਖਿੱਚਿਆ ਜਾ ਰਿਹਾ ਪਰ ਨਿਰਣਾ ਨਹੀਂ ਹੋ ਰਿਹਾ।
ਦੇਖਤ ਹਿਰਦਾ ਉਮਗ ਉਲ ਸਾਤਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਹਿਰਦਾ ਉਮਗ ਉਮਗ ਜਾ ਰਿਹਾ, ਖੇੜੇ ਵਿੱਚ ਖਿੜਦਾ ਚਲਿਆ ਜਾ ਰਿਹਾ।
ਸਹਿਜ ਸੁਭਾਅ ਇੱਕ ਪ੍ਰੇਮ ਵਧੰਤਾ,
ਸਹਿਜ ਸੁਭਾਅ ਹੀ ਗੁਰੂ ਸਾਹਿਬ ਨੂੰ ਵੇਖ ਕੇ ਪ੍ਰੇਮ ਵੀ ਵਧਦਾ ਜਾ ਰਿਹਾ ਹਿਰਦੇ ਦਾ। ਜਿਵੇਂ ਜਿਵੇਂ ਸਾਹਿਬ ਦੇ ਦਰਸ਼ਨ ਕਰ ਰਿਹਾ ਨਾ ਚਾਚਾ ਫੱਗੂ, ਹਾਲੇ ਪਤਾ ਨਹੀਂ ਵੀ ਇਹੀ ਗੁਰੂ ਨੇ, ਪਰ ਦਰਸ਼ਨ ਕਰ ਕਰਕੇ ਹੀ ਖੇੜਾ ਵਧਦਾ ਜਾ ਰਿਹਾ, ਮਨ ਦਾ ਪ੍ਰੇਮ ਮਨ ਦਾ ਪਿਆਰ ਉਹ ਵਧਦਾ ਚਲਿਆ ਜਾ ਰਿਹਾ।
ਖਰੇ ਸਮੁਖ ਚਿਤ ਮੈਂ ਚਿਤਵੰਤਾ,
ਸਤਿਗੁਰਾਂ ਦੇ ਸਨਮੁਖ ਖਲੋਤਾ ਤੇ ਮਨ ਚ ਚਿਤ ਵੀ ਜਾਂਦਾ ਹੈ, ਮਨ ਚ ਸੋਚੀ ਜਾਂਦਾ ਹੈ।
ਬੂਝ ਨ ਸਕੈ ਤੇਜ ਦਰਸੰਤਾ,
ਪੁੱਛਣਾ ਚਾਹੁੰਦਾ ਵੀ ਤੁਸੀਂ ਕੌਣ ਹੋ, ਪਰ ਸਤਿਗੁਰਾਂ ਦਾ ਤੇਜ ਇੰਨਾ ਵੀ ਪੁੱਛ ਵੀ ਨਹੀਂ ਸਕਦਾ ਤੁਸੀਂ ਕੌਣ ਹੋ। ਇੰਨਾ ਪਿਆਰ ਭਰਿਆ ਹਿਰਦੇ ਚ ਚਾਚੇ ਫੱਗੂ ਦੇ, ਤੇ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਵੇਖ ਕੇ ਪੁੱਛ ਵੀ ਨਹੀਂ ਸਕਦਾ ਮਹਾਰਾਜ ਤੁਸੀਂ ਕੌਣ ਹੋ।
ਬਿਖ ਬਿਸਮਤ ਬੋਲੇ ਭਗਵੰਤਾ,
ਜਦੋਂ ਇਹਨੂੰ ਹੈਰਾਨ ਹੋਇਆ ਵੇਖਿਆ ਨਾ ਮਹਾਰਾਜ ਜੀ ਨੇ, ਵੇਖਿਆ ਵੀ ਨੇਤਰ ਭਰੇ ਹੋਏ ਨੇ ਸੇਵਕ ਦੇ, ਤੇ ਨੇਤਰ ਭਰਿਆਂ ਦੇ ਨਾਲ ਹਿਰਦੇ ਦੇ ਪਿਆਰ ਨਾਲ ਸਨਮੁਖ ਖਲੋਤਾ, ਮਨ ਚ ਦੁਚਿਤੀ ਜੀ ਚ ਪਿਆ ਹੋਇਆ ਵੀ ਇਹ ਕੌਣ ਨੇ, ਸੋਚਦਾ ਵੀ ਹੈ ਵੀ ਸ਼ਾਇਦ ਗੁਰੂ ਨੇ ਜਾਂ ਕੋਈ ਹੋਰ ਹੀ ਨਾ ਹੋਵੇ, ਏਦਾਂ ਦੀ ਸੋਚ ਵਿੱਚ ਹੈਰਾਨੀ ਦੇ ਨਾਲ ਖੜਿਆ ਹੋਇਆ ਚਾਚੇ ਫੱਗੂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ।
ਏ ਫੱਗੋ ਸੈ ਪ੍ਰਾਣਿਆ ਤੇ ਧਾਰਿਓ, ਕਰ ਕੋ ਪੋਰ ਵਿਸਾਲਿਓ ਸਾਰਿਓ।
ਮਹਾਰਾਜ ਜੀ ਕਹਿੰਦੇ ਫੱਗੂ ਜੀ ਹੁਣ ਸੋਚ ਰਹੇ ਹੋ ਵੀ ਕੌਣ ਨੇ ਜਿਨ੍ਹਾਂ ਵਾਸਤੇ ਘਰ ਬਣਾ ਕੇ ਤੇ ਮਕਾਨ ਦਾ ਦਰਵਾਜ਼ਾ ਉੱਚਾ ਰੱਖਿਆ ਸੀ, ਅਸੀਂ ਉਹੀ ਆ ਜਿਨ੍ਹਾਂ ਵਾਸਤੇ ਮਕਾਨ ਬਣਾ ਕੇ ਤੇ ਮਕਾਨ ਦਾ ਦਰਵਾਜ਼ਾ ਉੱਚਾ ਰੱਖ ਕੇ ਤੂੰ ਆਪਣੇ ਮਨ ਚ ਪ੍ਰਣ ਕੀਤਾ ਸੀ।
ਹਮਿਆ ਤੋਂ ਦੂਰ ਨਰ ਦੇ ਵਿਚਾਰਿਓ, ਕਿਮ ਆਵੇਂਗੇ ਨੈ ਨਿਰਧਾਰਿਓ।
ਤੂੰ ਵਿਚਾਰ ਨਹੀਂ ਕੀਤੀ, ਆਪਣੇ ਮਨ ਚ ਸੋਚਿਆ ਨਹੀਂ, ਮਕਾਨ ਬਣਾ ਕੇ ਦਰਵਾਜ਼ਾ ਵੱਡਾ ਰਖਾ ਕੇ ਤੇ ਪ੍ਰਣ ਕਰ ਲਿਆ ਵੀ ਗੁਰੂ ਸਾਹਿਬ ਆਉਣਗੇ, ਘੋੜੇ ਤੇ ਚੜ੍ਹ ਕੇ ਅੰਦਰ ਪ੍ਰਵੇਸ਼ ਹੋਣਗੇ, ਤੇ ਤੂੰ ਇਹ ਨਾ ਸੋਚਿਆ ਵੀ ਗੁਰੂ ਸਾਹਿਬ ਕਿੰਨੇ ਦੂਰ ਨੇ, ਏਡੀ ਦੂਰੋਂ ਕਿਵੇਂ ਆਉਣਗੇ ਚੱਲ ਕੇ। ਸਾਡੀ ਦੂਰੀ ਬਾਰੇ ਨੀ ਸੋਚਿਆ ਕਿ ਅਸੀਂ ਕਿੰਨੇ ਦੂਰੋਂ ਚੱਲ ਕੇ ਤੇਰੇ ਕੋਲ ਆਏ ਹਾਂ।
ਪੰਥ ਸੈਂਕੜੇ ਕੋਸਨ ਕੇਰਾ,
ਕਈ ਕੋਹਾਂ ਦਾ ਪੈਂਡਾ ਰਸਤੇ ਦੇ ਵਿੱਚ ਮੁਕਾ ਕੇ ਤੇਰੇ ਤਾਈਂ ਪਹੁੰਚੇ ਹਾਂ।
ਕਿਤੇ ਦਿਵਸ ਮੈਂ ਪਹੁੰਚੇ ਡੇਰਾ,
ਕਿੰਨੇ ਦਿਨਾਂ ਵਿੱਚ ਸਾਡਾ ਡੇਰਾ ਇੱਥੇ ਪਹੁੰਚਣਾ ਸੀ, ਤੂੰ ਇਹ ਸੋਚਿਆ ਹੀ ਨਹੀਂ। ਮਨ ਚ ਪ੍ਰੇਮ ਨਾਲ ਬਸ ਪ੍ਰਣ ਕਰ ਲਿਆ ਵੀ ਸਤਿਗੁਰੂ ਜੀ ਆਉਣਗੇ, ਇਸ ਮਕਾਨ ਦੇ ਵੱਡੇ ਦਰਵਾਜ਼ੇ ਚ ਘੋੜੇ ਤੇ ਚੜ੍ਹੇ ਚੜ੍ਹਾਏ ਅੰਦਰ ਆਉਣਗੇ। ਪਰ ਤੂੰ ਇਹ ਨਾ ਸੋਚਿਆ ਵੀ ਸਤਿਗੁਰੂ ਨੇ ਦੂਰੋਂ ਕਿੰਨੀ ਆਉਣਾ, ਪੈਂਡਾ ਕਿੰਨਾ ਦੂਰ ਦਾ ਹੋਣਾ, ਕਿੰਨੇ ਕੋਹਾਂ ਦਾ ਪੰਧ ਮੁਕਾ ਕੇ ਆਉਣਗੇ, ਕਿੱਡਾ ਵੱਡਾ ਡੇਰਾ ਉਹਨਾਂ ਦੇ ਨਾਲ, ਉਹ ਕਿਵੇਂ ਚੱਲ ਕੇ ਆਉਣਗੇ, ਇਹ ਤੂੰ ਸੋਚ ਵਿਚਾਰ ਨਹੀਂ ਕੀਤੀ।
ਬਿਨਾਂ ਵਿਚਾਰੇ ਪ੍ਰੇਮ ਮਹਾਨਾ, ਸੰਗਤ ਮੈਂ ਸੁਣਾਏ ਪ੍ਰਣ ਠਾਨਾ।
ਮਨ ਚ ਬਿਨਾਂ ਵਿਚਾਰ ਕੀਤਿਆਂ ਮਹਾਨ ਪ੍ਰੇਮ ਧਾਰ ਕੇ, ਜਦੋਂ ਪ੍ਰੇਮ ਹੁੰਦਾ ਨਾ ਮਨ ਚ, ਉਦੋਂ ਫਿਰ ਵਿਚਾਰ ਹੁੰਦੀ ਨਹੀਂ, ਸੋਚ ਹੁੰਦੀ ਨਹੀਂ। ਜਦੋਂ ਪ੍ਰੇਮ ਦਾ ਵਲਵਲਾ ਹਿਰਦੇ ਚ ਉੱਠਦਾ, ਫਿਰ ਕਿੱਥੇ ਵਿਚਾਰ ਹੁੰਦੀ ਹੈ, ਫਿਰ ਕਿੱਥੇ ਸੋਚਣ ਵਾਲੇ ਪਾਸੇ ਦਿਮਾਗ ਜਾਂਦਾ ਵੀ ਕੀ ਹੋਵੇਗਾ ਕੀ ਬਣੇਗਾ। ਜਿੱਥੇ ਪ੍ਰੇਮ ਹੋਵੇ ਤੇ ਪ੍ਰੇਮ ਦੇ ਵਿੱਚ ਭਿੱਜ ਕੇ ਤੂੰ ਬਿਨਾਂ ਵਿਚਾਰ ਤੋਂ ਸਾਰੀ ਸੰਗਤ ਵਿੱਚ ਇਹ ਆਪਣਾ ਪ੍ਰਣ ਦੱਸ ਦਿੱਤਾ ਕਿ ਮੈਂ ਇਸ ਕਰਕੇ ਵੱਡਾ ਦਰਵਾਜ਼ਾ ਰਖਵਾਇਆ।
ਤੁਮ ਮਨਸ਼ਾ ਕੇ ਪੂਰਨ ਏਤ,
ਇਹ ਫੱਗੂ ਤੇਰੀ ਅਸੀਂ ਮਨਸਾ ਪੂਰੀ ਕਰਨ ਵਾਸਤੇ ਆਏ।
ਸਦਨ ਪ੍ਰਵੇਸ਼ੇ ਬਾਜ ਸਮੇਤ,
ਆ ਵੇਖ ਘੋੜੇ ਤੇ ਚੜ੍ਹੇ ਚੜ੍ਹਾਏ ਤੇਰੇ ਵਿਹੜੇ ਵਿੱਚ ਆਏ ਆ, ਘੋੜੇ ਤੇ ਚੜ੍ਹੇ ਚੜ੍ਹਾਏ ਉਸ ਦਰਵਾਜ਼ੇ ਚੋਂ ਪ੍ਰਵੇਸ਼ ਕਰਕੇ ਤੇਰੇ ਘਰ ਆਏ ਹਾਂ।
ਤੋਰ ਪ੍ਰਸਗਿਆ ਪੂਰਨ ਕਰੇ, ਜਿਮ ਇੱਛਾ ਤਿਮ ਕਰ ਇਸ ਘੜੇ।
ਫੱਗੂ ਅਸੀਂ ਤੇਰੀ ਪ੍ਰਤਗਿਆ ਪੂਰੀ ਕਰ ਦਿੱਤੀ ਹੈ, ਤੇਰਾ ਪ੍ਰਣ ਪੂਰਾ ਕਰ ਦਿੱਤਾ ਹੈ, ਸਾਡਾ ਫਰਜ਼ ਸੀ ਅਸੀਂ ਪ੍ਰਣ ਪੂਰਾ ਕਰ ਦਿੱਤਾ, ਹੁਣ ਤੂੰ ਜੋ ਕਰਨਾ ਤੂੰ ਕਰ ਲੈ, ਹੁਣ ਜੋ ਤੇਰੀ ਭਾਵਨਾ ਉਹ ਤੂੰ ਕਰ ਲੈ।
ਸੁਣ ਫੱਗੋ ਕੋ ਨਿਸ਼ਚਾ ਭਇਓ, ਇਹ ਗੁਰ ਤੇਗ ਬਹਾਦਰ ਆਇਓ।
ਸੁਣ ਕੇ ਫੱਗੂ ਨੂੰ ਨਿਸ਼ਚਾ ਹੋ ਗਿਆ, ਪਹਿਲਾਂ ਮਨ ਵਿੱਚ ਧੁੜਕੂ ਜਿਹਾ ਸੀ ਪਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਨਿਸ਼ਚਾ ਹੋ ਗਿਆ, ਇਹ ਤਾਂ ਮੇਰੇ ਸਾਹਿਬ ਮੇਰੇ ਸਵਾਮੀ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਮੇਰੀ ਭਾਵਨਾ ਪੂਰੀ ਕਰਨ ਵਾਸਤੇ।
ਕਿਸ਼ਨ ਉਮਗਿਓਰੇ ਦੇ ਬਿਲੰਦ,
ਉਮਗਾਇਆ ਹਿਰਦਾ ਇੰਨਾ ਉਮਗਿਆ ਕਿ ਉਸ ਉਮਗ ਦੇ ਵਿੱਚ ਨੇਤਰਾਂ ਵਿੱਚੋਂ ਫੁਹਾਰ ਵਹਿ ਟੁਰੀ।
ਇੱਕ ਚੰਦ ਕੋ ਸਿੰਧ ਮਨਿੰਦ,
ਜਿਵੇਂ ਚੰਨ ਨੂੰ ਵੇਖ ਕੇ ਸਮੁੰਦਰ ਉੱਛਲਦਾ ਨਾ, ਜਵਾਰ ਭਾਟਾ ਸਮੁੰਦਰ ਚ ਆਉਂਦਾ ਜਦੋਂ ਪੁੰਨਿਆਂ ਦਾ ਚੰਨ ਚੜ੍ਹਦਾ, ਤੇ ਚੰਨ ਨੂੰ ਵੇਖ ਕੇ ਜਿਵੇਂ ਸਮੁੰਦਰ ਉੱਛਲਦਾ, ਏਦਾਂ ਹਿਰਦਾ ਉਮੜਿਆ ਹੈ ਭਾਈ ਚਾਚੇ ਫੱਗੂ ਦਾ।
ਪਰੇ ਬਿਲੋਚਨ ਮੈਦ ਆਨੰਦ,
ਨੇਤਰ ਆਨੰਦ ਨਾਲ ਭਰ ਗਏ ਨੇ, ਅੱਖਾਂ ਜਲ ਨਾਲ ਭਰ ਗਈਆਂ ਹਨ।
ਮੁਕਤਾ ਸਮ ਛੂਟਤ ਜਲ ਬੂੰਦ,
ਕਹਿੰਦੇ ਨੇਤਰਾਂ ਦੇ ਵਿੱਚੋਂ ਜਿਵੇਂ ਬੂੰਦਾਂ ਵਰਦੀਆਂ ਨੇ ਨਾ ਮੀਂਹ ਦੀਆਂ, ਏਦਾਂ ਨੇਤਰਾਂ ਚੋਂ ਹੰਝੂ ਵਹਿਣ ਲੱਗੇ ਹਨ।
ਪਰ ਪੁਲਤ ਸ਼ਿਰੋ ਕੇ ਸੰਗ,
ਨੇਤਰਾਂ ਵਿੱਚੋਂ ਹੰਝੂ ਇੰਨੇ ਵਗੇ ਕਿ ਚਿਹਰੇ ਦਾ ਦਾੜਾ ਉਸ ਹੰਝੂਆਂ ਨਾਲ ਭਿੱਜ ਗਿਆ।
ਤ੍ਰਿਪਤ ਨਾ ਦੇਖੇ ਦੇਖਤ ਚੜੇ ਤੁਰੰਗ,
ਸਤਿਗੁਰਾਂ ਨੂੰ ਘੋੜੇ ਚੜਿਆ ਵੇਖਦਾ ਤੇ ਰਜਦਾ ਨੀ ਪਿਆ ਮਨ, ਖਲੋਤਾ ਪੱਥਰ ਦੀ ਮੂਰਤੀ ਬਣ ਗਿਆ ਵੀ ਭੁੱਲ ਗਿਆ ਵੀ ਮੱਥਾ ਟੇਕਣਾ ਪਹਿਲਾਂ ਭੱਜ ਕੇ ਅੱਗੇ ਹੋ ਕੇ। ਦਰਸ਼ਨ ਹੀ ਕਰੀ ਜਾਂਦਾ ਤੇ ਦਰਸ਼ਨ ਕਰਕੇ ਪੱਥਰ ਦੀ ਮੂਰਤ ਬਣਿਆ, ਦਰਸ਼ਨ ਕਰਦਿਆਂ ਮਨ ਨਹੀਂ ਰਜਦਾ।
ਪਾਸ ਥੰਭ ਕੁਛ ਕਹਿਓ ਨਾ ਜਾਏ,
ਥੰਭ ਹੁੰਦਾ ਨਾ ਕੋਈ ਖੜਾ, ਏਦਾਂ ਥੰਭ ਵਾਂਗਰ ਖਲੋ ਗਿਆ ਚਾਚਾ ਫੱਗੂ, ਕੁਝ ਕਿਹਾ ਨਹੀਂ ਜਾ ਰਿਹਾ, ਮੂੰਹ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ, ਕੀ ਬੋਲਾਂ।
ਰੁਕਿਓ ਕੰਠ ਮੁੱਕ ਗਿਰਾ ਨਾ ਆਏ,
ਘੜਾ ਰੁਕ ਗਿਆ, ਕੰਠ ਭਰ ਗਿਆ, ਮੂੰਹ ਤੋਂ ਬੋਲ ਨਹੀਂ ਹੁੰਦਾ, ਕੀ ਕਵਾਂ ਤੇ ਕੀ ਮਹਾਰਾਜ ਜੀ ਨੂੰ ਬੋਲਾਂ।
ਚਕਨ ਸਾ ਪਲਕ ਥਿਰਿਓ ਰਹਿ ਆਗੇ,
ਐਨ ਇੱਕ ਟਕੀ ਲਾ ਕੇ ਫਰਕਾਉਂਦਾ ਵੀ ਨਹੀਂ ਅੱਖਾਂ ਨੂੰ, ਕਿਤੇ ਅੱਖ ਫਰਕਣ ਦੇ ਸਮੇਂ ਤੱਕ ਕਿਤੇ ਗੁਰੂ ਦੇ ਦਰਸ਼ਨ ਆਸੇ ਪਾਸੇ ਨਾ ਹੋ ਜਾਣ, ਤੇ ਐਨ ਇੱਕ ਟਕੀ ਲਾ ਕੇ ਮਹਾਰਾਜ ਜੀ ਵੱਲ ਵੇਖੀ ਜਾ ਰਿਹਾ।
ਬੌਰ ਪਾਏ ਸੁਧ ਕੋ ਬਡ ਬਾਗੇ,
ਤੇ ਫਿਰ ਕੁਝ ਸਮਾਂ ਤਾਂ ਇਹ ਹਾਲਤ ਰਹੀ ਜੋ ਭਾਈ ਗੁਰਦਾਸ ਜੀ ਨੇ ਲਿਖੀ ਹੈ ਨਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਨਾ ਮਤ ਮੇ ਨਾ ਮਤ ਹੈ। ਉਹ ਹਾਲਤ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਫਿਰ ਸੋਝੀ ਆਈ, ਫਿਰ ਥੋੜੀ ਜੀ ਹੋਸ਼ ਆਈ।
ਪੂਜਤ ਰਹੋ ਜਿਸੇ ਦਿਨ ਰਾਤ,
ਜਿਨ੍ਹਾਂ ਨੂੰ ਮੈਂ ਦਿਨ ਰਾਤ ਪੂਜਦਾ ਰਿਹਾ, ਦਿਨ ਰਾਤ ਆਰਾਧਨਾ ਕਰਦਾ ਰਿਹਾ ਹਾਂ।
ਉਤੋਂ ਪ੍ਰਿਯੰਕਰ ਜਿਉ ਸ਼ੁਭ ਪਾਂਤੇ,
ਮਹਾਰਾਜ ਜੀ ਵਾਸਤੇ ਰਚਿਆ ਹੋਇਆ ਸੀ, ਬੜਾ ਸੋਹਣਾ ਪਲੰਗਾ ਬਣਾ ਕੇ ਰੱਖਿਆ ਹੋਇਆ ਸੀ।
ਕਰ ਤੁਰੰਤਾਂ ਡਸਾਇਓ,
ਬੜੀ ਛੇਤੀ ਨਾਲ ਉਹ ਪਲੰਗਾ ਡਾਇਆ ਤੇ ਪਲਗੇ ਤੇ ਵਿਛਾਉਣਾ ਵਿਛਾਇਆ ਹੈ।
ਸੁੰਦਰ ਆਸਤਰਨ ਤੋਂ ਛਾਇਓ,
ਸਫੇਦ ਰੰਗ ਦਾ ਵਿਛਾਉਣਾ ਆਸਤਰਨ ਵਿਛਾਇਆ ਹੈ।
ਧਰੇ ਮੁਲਾਇਮ ਬਰ ਉਪਦਾਨ,
ਬੜੇ ਸੋਹਣੇ ਮੁਲਾਇਮ ਉਪਾਧਾਨ ਸਰਾਣੇ ਉਸ ਪਲਗੇ ਤੇ ਰੱਖੇ ਹਨ।
ਰੇਸ਼ਮ ਡੋਰੇ ਤਨੀ ਮਾਨ,
ਰੇਸ਼ਮ ਦੀਆਂ ਡੋਰਾਂ ਬੱਧੀਆਂ ਹੋਈਆਂ, ਤਣੀਆਂ ਲੱਗੀਆਂ ਹੋਈਆਂ।
ਜਾਏ ਰਕਾਬ ਗਈ ਤਬ ਹਾਤ, ਤੁਰੰਗ ਉਤਾਰਿਓ ਸ਼੍ਰੀ ਗੁਰਨਾਥ।
ਪਲੰਗਾ ਢਾ ਕੇ ਵਿਛਾਉਣਾ ਵਿਛਾ ਕੇ ਤੇ ਫਿਰ ਆਇਆ ਦੌੜ ਕੇ, ਮਹਾਰਾਜ ਜੀ ਦੇ ਚਰਨਾਂ ਵਾਲੀ ਰਕਾਬ ਆਪਣੇ ਹੱਥਾਂ ਚ ਫੜੀ, ਮਹਾਰਾਜ ਜੀ ਦੇ ਚਰਨਾਂ ਵਾਲੀ ਰਕਾਬ ਘੋੜੇ ਦੀ ਹੱਥਾਂ ਚ ਫੜੀ ਤੇ ਕਹਿੰਦੇ ਸਾਹਿਬ ਜੀ ਹੁਣ ਜ਼ਮੀਨ ਤੇ ਚਰਨ ਪਾਓ, ਧਰਤੀ ਤੇ ਚਰਨ ਪਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਤੋਂ ਉਤਾਰਿਆ ਹੈ।
ਸਿੰਘਾਸਨ ਪਰ ਤਵੈ ਬਿਠਾਏ,
ਸੋਹਣਾ ਸਿੰਘਾਸਨ, ਉਸ ਸਿੰਘਾਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ।
ਪਰੇ ਉਹ ਡੰਡਵਤ ਗੁਰੇ ਅਗਵਾਏ,
ਸਾਹਿਬ ਨੂੰ ਪਲੰਘੇ ਤੇ ਬਿਠਾ ਕੇ ਤੇ ਹੁਣ ਚਾਚਾ ਫੱਗੂ ਆਪਣੇ ਮਨ ਦੀਆਂ ਰੀਝਾਂ ਲਾਉਣ ਲੱਗਾ ਹੈ। ਮੱਥਾ ਅੱਗੇ ਵੀ ਟੇਕਦਾ ਸੀ ਆਰਾਧਨਾ ਕਰਕੇ, ਮੂਰਤ ਤੇ ਆਉਂਦਾ ਸੀ, ਪਰ ਅੱਜ ਮੂਰਤ ਸਾਹਮਣੇ ਹੈ ਤੇ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਨਾ, ਏਦਾਂ ਡੰਡੇ ਵਾਂਗਰ ਡਿੱਗ ਕੇ ਗੁਰੂ ਸਾਹਿਬ ਦੇ ਚਰਨ ਬਣਾਉਣ ਲੱਗਾ।
ਬਾਰ ਬਾਰ ਬੰਦਨ ਭੂਮ,
ਬਾਰ ਬਾਰ ਮੱਥਾ ਟੇਕਦਾ ਜ਼ਮੀਨ ਤੇ, ਬਾਰ ਬਾਰ ਮੱਥਾ ਟੇਕਦਾ। ਇਹ ਅਵਸਥਾ ਹੈ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਬਾਰ ਬਾਰ ਬੰਦਨਾ ਬਾਰ ਬਾਰ ਨਮਸਕਾਰ ਕਰਦਾ ਹੈ।
ਪਗ ਪੰਕਜ ਗੈ ਆਨੰਦ ਚੂਮ,
ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਕਹਿੰਦੇ ਹੱਥ ਲਾ ਕੇ ਛੂੰਹਦਾ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਦਾ ਹੈ।
ਲੇ ਗੁਰਪਨੀ ਨਿਜ ਹੱਥ,
ਚਰਨਾਂ ਨੂੰ ਪੂਜ ਕੇ ਵੀ ਮਨ ਦੀਆਂ ਰੀਝਾਂ ਨਹੀਂ ਲੈਂਦੀਆਂ, ਇੰਨਾ ਪਿਆਰ ਇਹ ਬਲਬਲੇ ਨੇ ਪ੍ਰੇਮ ਦੇ, ਕੋਈ ਨਿਸ਼ਰਦਕ ਨਹੀਂ ਜਾਣ ਸਕੇਗਾ। ਸ਼ਰਧਾ ਵਾਲਾ ਹਿਰਦਾ ਸਮਝ ਸਕਦਾ ਇਹਨਾਂ ਗੱਲਾਂ ਨੂੰ। ਸ਼ਰਧਾ ਭਾਵਨਾ ਦੇ ਵਿੱਚ ਭਿੱਜੇ ਹੋਏ ਭਾਈ ਫੱਗੂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜੋੜਾ, ਪਹਿਲਾਂ ਚਰਨ ਮਨਾਏ, ਚਰਨਾਂ ਤੇ ਮੱਥਾ ਟੇਕਿਆ, ਚਰਨ ਚੁੰਮੇ, ਫਿਰ ਥੱਲੇ ਜੋੜਾ ਪਿਆ ਸੀ ਤੇ ਜੋੜਾ ਚੁੱਕ ਕੇ ਜੋੜੇ ਦੇ ਥੱਲੇ ਜਿਹੜੀ ਧੂੜ ਹੈ
ਤਿਸ ਤੇ ਧੂਲ ਲਗਾਵਤ ਮਾਤ,
ਧੂੜ ਲਾ ਕੇ ਨਾ ਮਹਾਰਾਜ ਜੀ ਦੇ ਜੋੜੇ ਦੇ ਥੱਲਿਓ ਉਹ ਧੂੜ ਆਪਣੇ ਮੱਥੇ ਤੇ ਲਾਉਂਦਾ। ਮਹਾਰਾਜ ਬਲਿਆਰ ਮੈਂ ਇਸ ਧੂੜ ਤੋਂ, ਇਹਦੇ ਨਿੱਕੇ ਨਿੱਕੇ ਕਣਾਂ ਤੋਂ, ਜਿਨ੍ਹਾਂ ਧੂੜੀਆਂ ਦੇ ਰਾਹਾਂ ਤੋਂ ਚੱਲ ਕੇ ਤੁਸੀਂ ਆਏ ਜੇ। ਮਹਾਰਾਜ ਜੀ ਦੇ ਚਰਨਾਂ ਦੇ ਜੋੜੇ ਦੀ ਉਸ ਧੂੜ ਨੂੰ ਲਾ ਲਾ ਕੇ ਆਪਣੇ ਮੱਥੇ ਤੇ ਮਲਦਾ, ਮੱਥੇ ਤੇ ਲਾਉਂਦਾ ਹੈ।
ਹੱਥ ਜੋੜੋ ਖਰੋ ਅਗਾਰੇ, ਬਾਰ ਬਾਰ ਹੋਵਤ ਬਲਿਆਰੇ,
ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋਤਾ ਹੈ ਤੇ ਮਹਾਰਾਜ ਜੀ ਦੇ ਸਰੂਪ ਤੋਂ ਵਾਰੇ ਵਾਰੇ ਜਾ ਰਿਹਾ, ਬਲਿਹਾਰ ਜਾ ਰਿਹਾ ਤੇ ਬਦੋ ਬਦੀ ਮੂੰਹ ਤੋਂ ਨਿਕਲ ਰਿਹਾ ਵਾਰ ਨੈ ਬਲਿਹਾਰ ਨੈ ਲੱਖ ਵਰੀਆ ਨਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਬਾਰ ਬਾਰ ਬਲਿਹਾਰ ਜਾਂਦਾ ਤੇ ਕਹਿੰਦਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਲਿਹਾਰ ਨੌਵੇਂ ਪਾਤਸ਼ਾਹ ਵਾਰੇ ਕੁਰਬਾਨ ਆਪ ਜੀ ਤੋਂ।
ਸ਼੍ਰੀ ਗੁਰ ਤਿੰਨ ਲੋਕ ਕੇ ਸਵਾਮੀ,
ਪ੍ਰਭੂ ਤੁਸੀਂ ਤਿੰਨਾਂ ਲੋਕਾਂ ਦੇ ਸਵਾਮੀ ਹੋ, ਤਿੰਨਾਂ ਲੋਕਾਂ ਦੇ ਨਾਥ ਹੋ।
ਸਦਾ ਸਭਨ ਕੇ ਅੰਤਰ ਜਾਮੇ,
ਸਦਾ ਸਾਰਿਆਂ ਦੇ ਹੋ, ਸਾਰਿਆਂ ਦੇ ਹੋ ਔਰ ਸਾਰਿਆਂ ਦੇ ਅੰਦਰ ਦੇ ਜਾਣਨ ਵਾਲੇ ਅੰਤਰ ਜਾਮੀ ਨਾਥ ਹੋ।
ਕੌਣ ਰੰਕ ਮੈਂ ਚੱਲ ਕਰ ਆਏ,
ਮੈਂ ਕੌਣ ਰੰਕ ਹਾਂ, ਭਿਖਾਰੀ ਹਾਂ। ਆਪਣੇ ਆਪ ਨੂੰ ਚਾਚਾ ਫੱਗੂ ਜੀ ਕਹਿੰਦੇ ਹੈਣ, ਇਲਾਕੇ ਦੇ ਸ਼ਾਹੂਕਾਰ ਕਹਿੰਦੇ ਮੈਂ ਕੌਣ ਭਿਖਾਰੀ ਹਾਂ ਕਿ ਤੁਸੀਂ ਚੱਲ ਕੇ ਮੇਰੇ ਘਰ ਆਏ ਹੋ।
ਬਿਰਧ ਦਾਸ ਬਤਸਲ ਪਰਮ ਗਾਏ,
ਮਹਾਰਾਜ ਇਹ ਤੁਹਾਡਾ ਬਿਰਧ ਹੈ ਕਿ ਤੁਸੀਂ ਆਪਣੇ ਦਾਸਾਂ ਦੇ ਵਤਸਲ ਹੋ। ਵਤਸਲ ਕਹਿੰਦੇ ਨੇ ਪਿਆਰੇ ਨੂੰ, महाराज तुसी अपने दासां दे वत्सल प्यारे हो, यह गाया जांदा तुहाडे बारे, इस करके तुसी अपना यह बिरद रखिया, नहीं तो मैं कौन रंक सी कि मेरे घर तुसी चल के आना सी।
दीन बंद है नाम तुम्हारा,
महाराज तुहाडा नां दीना बंधु है, ਤੁਹਾਡਾ ਨਾਂ ਦੀਨਾ ਬੰਧੂ ਹੈ।
ਰੱਖੋ ਲਾਜ ਬਿਦਤ ਸੰਸਾਰਾ,
ਤੁਸੀਂ ਆਪਣੇ ਸੇਵਕਾਂ ਦੀ ਲਾਜ ਰੱਖਦੇ ਹੋ, ਇਹ ਸਾਰੇ ਜਗਤ ਵਿੱਚ ਬਿਦਤ ਹੈ, ਪ੍ਰਗਟ ਹੈ। ਮੈਂ ਸੰਗਤ ਵਿੱਚ ਇਹ ਬਚਨ ਕਿਹਾ ਸੀ ਤੇ ਤੁਸੀਂ ਮੇਰੀ ਲਾਜ ਰੱਖ ਲਈ। ਸੰਗਤ ਵਿੱਚ ਸਿੱਖਾਂ 'ਚ ਕਿਹਾ ਸੀ ਕਿ ਵੱਡਾ ਦਰਵਾਜ਼ਾ ਤਾਂ ਰਖਾਇਆ ਕਿ ਘੋੜੇ ਤੇ ਚੜ੍ਹੇ ਚੜ੍ਹਾਏ ਹੋਣਗੇ, ਤੇ ਤੁਸੀਂ ਮੇਰੀ ਲਾਜ ਰੱਖ ਲਈ ਹੈ ਗਰੀਬ ਨਵਾਜ, ਇਹ ਤੁਹਾਡਾ ਵਿਰਦ ਹੈ।
ਤੁਮ ਬਿਨ ਇਮ ਗੁਣ ਮੈਂ ਕਿਸ
ਮਾਊ, ਮਹਾਰਾਜ ਤੁਹਾਡੇ ਤੋਂ ਬਿਨਾਂ ਇਹ ਗੁਣ ਕਿਸੇ ਹੋਰ ਚ ਨਹੀਂ ਹੋ ਸਕਦਾ।
ਨਿਰਧਨ ਕੇ ਧਨ ਹੈ ਸਭ ਕਾਊ,
ਮਹਾਰਾਜ ਤੁਸੀਂ ਨਿਰਧਨਿਆਂ ਦੇ ਧਨ ਹੋ, ਜਿਹੜੇ ਨਿਰਧਨ ਨੇ ਉਹਨਾਂ ਦਾ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਹੋ।
ਸਹਸਰਾਵ ਕੇ ਪੁਰ ਮੈਂ ਸਾਰੇ,
ਕਹਿੰਦੇ ਜਦੋਂ ਸਤਿਗੁਰਾਂ ਦੀ ਉਪਮਾ ਕਰ ਰਹੇ ਇਧਰ ਸਸਰਾਮ ਨਗਰ ਵਿੱਚ, ਸਾਰੇ ਨਗਰ ਦੇ ਵਿੱਚ ਘਰ ਘਰ ਵਿੱਚ,
ਸੁਣ ਸੁਣ ਸਿੱਖ ਹਰਕਤ ਔਰ ਭਾਰੇ,
ਸਾਰੇ ਸਿੱਖ ਸੁਣਦੇ ਨੇ ਵੀ ਸਤਿਗੁਰੂ ਜੀ ਆ ਗਏ ਨੇ, ਨੌਵੇਂ ਪਾਤਸ਼ਾਹ ਜੀ ਆ ਗਏ ਨੇ, ਚਾਚੇ ਫੱਗੂ ਦੇ ਘਰ ਚਰਨ ਪਾਏ ਨੇ। ਸੁਣ ਸੁਣ ਕੇ ਸਿੱਖਾਂ ਨੂੰ ਚਾਉ ਚੜਨ ਲੱਗਾ।
ਜੋ ਜੋ ਵਸਤ ਤਰੀ ਗੁਰੇਤ, ਸੋ ਸਭ ਲੈ ਲੈ ਪ੍ਰੇਮ ਸਮੇਤ,
ਜਿਹੜੀ ਵਸਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਘਰ ਰੱਖੀ ਸੀ, ਉਹੀ ਉਹੀ ਵਸਤੂਆਂ ਲੈ ਕੇ ਬੜੀ ਭਾਵਨਾ ਨਾਲ ਬੜੇ ਚਾਓ ਨਾਲ ਸਿੱਖ ਉਮੜ ਉਮੜ ਕੇ, ਕੋਈ ਵਸਤਰ ਲਿਆ ਰਿਹਾ, ਕੋਈ ਫਲ ਲੈ ਕੇ ਆ ਰਿਹਾ, ਕੋਈ ਮੇਵੇ ਲੈ ਕੇ ਆ ਰਿਹਾ, ਕੋਈ ਗਹਿਣੇ ਲੈ ਕੇ ਆ ਰਿਹਾ, ਏਦਾਂ ਅਣਕ ਭਾਂਤ ਭਾਂਤ ਦੀਆਂ ਵਸਤੂਆਂ ਲੈ ਕੇ ਆਉਣ ਲੱਗੇ।
ਅਣਕੇ ਕੋਲਨ ਕਰ ਧਰ ਆਏ, ਦੇਖਤ ਦਰਸ਼ਨ ਸੀਸ ਨਿਵਾਏ,
ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਹੱਥਾਂ ਚ ਧਰ ਕੇ ਆਏ ਨੇ, ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਸੀਸ ਨਵਾਉਂਦੇ, ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹਨ।
ਕਰ ਜੋਰ ਅਰ ਬਿਨੈ ਬਖਾਨਾ,
ਹੱਥ ਜੋੜਦੇ ਤੇ ਬੇਨਤੀਆਂ ਕਰਦੇ ਨੇ।
ਕਰੈ ਤਿਹਾਵਲ ਕੋ ਬੋ ਆਨਾ,
ਕੋਈ ਘਰੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਮਹਾਰਾਜ ਜੀ ਲਈ ਲਿਆਉਂਦਾ ਹੈ।
ਕਿਰਪਾ ਸਿੰਧ ਸਭ ਕੀ ਦਿਸ਼ ਦੇਖ,
ਕਿਰਪਾ ਸਿੰਧ ਸਤਿਗੁਰੂ ਜੀ ਸਾਰਿਆਂ ਵੱਲ ਵੇਖਦੇ, ਸਭ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ।
ਕਰੈ ਤਿਹਾਵਲ ਕੋ ਬੋ ਆਨ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਬਹੁਤ ਸਾਰੀਆਂ ਖੁੱਲੀਆਂ ਦੇਗਾਂ ਮਹਾਰਾਜ ਜੀ ਲਈ ਲਿਆਉਂਦੇ ਨੇ।
ਕਰੈ ਖੁਸ਼ੀ ਲੈ ਆਨੰਦ ਵਿਸ਼ੇਕ,
ਸਾਰੀਆਂ ਖੁਸ਼ੀਆਂ ਮਨਾਉਂਦੇ ਤੇ ਆਨੰਦ ਮਾਣਦੇ ਹਨ।
ਉਤਸ਼ਵ ਠਾਨੇ ਅਨੇਕ ਪ੍ਰਕਾਰੇ,
ਅਨੇਕ ਪ੍ਰਕਾਰ ਦੇ ਉਤਸ਼ਵ ਕਰਦੇ ਹਨ।
ਧੂਪ ਦੁਖਾਏ ਆਰਤੀ ਉਤਾਰੇ,
ਧੂਪ ਦੁਖਾਏ ਕੈ ਸੰਖ ਵਜਾਏ ਕੈ ਸੀਸ ਨਵਾਏ ਕੈ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੇ ਹਨ। ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰ ਨੇ ਜਾਉ ਸਵਾਮੀ ਕਮਲਾ ਪਾਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੋਂ ਵਾਰੇ ਵਾਰੇ ਜਾਂਦੇ ਨੇ।
ਫੁੱਲਨ ਮਾਲਾ ਰਚੈ ਵਿਸਾਲੇ,
ਫੁੱਲਾਂ ਦੀ ਮਾਲਾ ਮਹਾਰਾਜ ਜੀ ਦੇ ਵਾਸਤੇ ਰਚ ਕੇ ਲਿਆਏ ਨੇ ਘਰੋਂ,
ਬਹੁਤ ਸੁਗੰਧਤ ਗੁਰ ਘਰ ਡਾਲੇ,
ਲਿਆ ਕੇ ਸਤਿਗੁਰਾਂ ਦੇ ਕੰਠ ਵਿੱਚ ਪਾਉਂਦੇ, ਫੁੱਲਾਂ ਦੀ ਮਾਲਾ ਪਰੋ ਕੇ ਲਿਆਂਦੀ ਹੋਈ,
ਮੇਲੇ ਮਧੁਰ ਮਧੁਰ ਫਲ ਲਿਆਏ,
ਬੜੇ ਬੜੇ ਸੋਹਣੇ ਮਿੱਠੇ ਮਿੱਠੇ ਮੇਵੇ ਤੇ ਮਿੱਠੇ ਮਿੱਠੇ ਫਲ ਲਿਆਏ ਨੇ।
ਭੋਜਨ ਏ ਤੇ ਅੰਨ ਸਮਦਾਏ,
ਗੁਰੂ ਕੇ ਲੰਗਰਾਂ ਵਾਸਤੇ ਰਸਤਾ ਬਸਤਾ ਅੰਨ ਵੀ ਲਿਆਏ ਹਨ।
ਮਾਤ ਨਾਨਕੀ ਨੁਕਾ ਸਮੇਤ,
ਪਿੱਛੇ ਮਾਤਾ ਨਾਨਕੀ ਜੀ ਆਪਣੀ ਨੂੰ ਮਾਤਾ ਗੁਜਰੀ ਜੀ ਦੇ ਸਮੇਤ
ਆਏ, ਬਾਤ ਕੀ ਤਿਸੀ ਨਕੇਤ,
ਉਸੇ ਘਰ ਵਿੱਚ ਜਿਹੜਾ ਚਾਚੇ ਫੱਗੂ ਨੇ ਬਣਾਇਆ ਸੀ, ਉਸੇ ਘਰ ਵਿੱਚ ਮਾਤਾ ਜੀ ਹੁਣਾਂ ਨੇ ਨਿਵਾਸ ਕੀਤਾ।
ਡੇਰਾ ਪਰਵੈਰ ਸਭ ਹੋਇਓ,
ਬਾਕੀ ਜਿਹੜਾ ਡੇਰਾ ਸੀ ਉਹਨਾਂ ਨੇ ਬਾਹਰ ਹੀ ਡੇਰਾ ਕੀਤਾ, ਨਗਰ ਤੋਂ ਘਰ ਛੋਟਾ ਸੀ ਤੇ ਬਾਕੀਆਂ ਨੇ ਬਾਹਰ ਹੀ ਨਗਰ ਤੋਂ ਡੇਰਾ ਕੀਤਾ, ਜਿਹੜੇ ਨਾਲ ਹਨ।
ਨਰ ਨਾਰਨ ਮਿਲ ਸਤਿਗੁਰ ਜੋਯੋ,
ਏਦਾਂ ਸਾਰੇ ਨਰ ਨਾਰੀਆਂ ਨੇ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਇਤ ਦੇ ਕੇ ਸ੍ਰੇਸ਼ਟ ਅੰਨ,
ਗੁਰੂ ਕੇ ਲੰਗਰਾਂ ਵਾਸਤੇ ਜਿਹੜਾ ਸ੍ਰੇਸ਼ਟ ਪਵਿੱਤਰ ਅੰਨ ਹੈ ਲਿਆਉਂਦੇ ਨੇ।
ਗਨ ਆਨੇ ਚ ਗੁਰੂ ਪ੍ਰਸੰਨ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪ੍ਰਸੰਨ ਕਰਦੇ ਹਨ।
ਦੁੱਧ ਕਿਤ ਬੋ ਬਿਦ ਮੱਥੇ ਆਏ,
ਦੁੱਧ ਘਿਓ ਤੇ ਬਹੁ ਪ੍ਰਕਾਰ ਦੀਆਂ ਮਠਿਆਈਆਂ,
ਸੂਖਮ ਚਾਵਲ ਪਲ ਸਮਦਾਏ,
ਸੂਖਮ ਤੇ ਜਿਹੜੇ ਬਰੀਕ ਚਾਵਲ ਜਿਹੜੇ ਨੇ ਉਹ ਲਿਆਉਂਦੇ ਨੇ ਮਹਾਰਾਜ ਜੀ ਵਾਸਤੇ, ਫਲ ਲਿਆਉਂਦੇ ਨੇ।
ਨਾਨਕ ਬਿਦਨ ਕਰਵਾਏ ਆਹਾਰੇ,
ਨਾਨਕ ਪ੍ਰਕਾਰ ਦੇ ਆਹਾਰ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਹੈ।
ਸਤਿਗੁਰ ਕੋਚ ਵਾਮਨ ਧਾਰੇ,
ਗੁਰੂ ਸਾਹਿਬ ਜੀ ਨੂੰ ਭੋਗ ਲਵਾਉਣ ਵਾਸਤੇ ਥਾਲ ਪਰੋਸਿਆ ਬੜਾ ਸੁੰਦਰ।
ਬ੍ਰਿੰਦ ਸਿੱਖ ਬੈਠ ਤੇ ਪਾਸ,
ਸਾਰੇ ਸਿੱਖ ਸਤਿਗੁਰਾਂ ਦੇ ਪਾਸ ਬੈਠਦੇ ਨੇ।
ਗੁਰ ਕੋ ਬਾਕ ਸੁਣੇ ਸੁਖ ਰਾਤ,
ਸਤਿਗੁਰਾਂ ਦੇ ਬਚਨ ਸੁਣਦੇ ਹਨ।
ਕੇਤਕ ਦਿਨ ਤੈਂਡੇ ਕੀ ਨਸ ਡੇਰਾ,
ਕੁਝ ਦਿਨ ਸਤਿਗੁਰਾਂ ਨੇ ਇੱਥੇ ਡੇਰਾ ਰੱਖਿਆ ਸਸਰਾਮ ਚ।
ਪੂਰੇ ਪ੍ਰਣ ਬੋ ਸਿੱਖਣ ਕੇਰਾ,
ਸਾਰਿਆਂ ਸਿੱਖਾਂ ਦੇ ਪ੍ਰਣ ਪੂਰੇ ਕੀਤੇ।
ਜੋ ਜੋ ਗੁਰੇਤ ਜਿਸ ਜਿਸ ਰਾਖਾ, ਸੋ ਅਰਪਤ ਪੁਰ ਬਿਲਾਖਾ,
ਜੋ ਜੋ ਕਿਸੇ ਨੇ ਸਤਿਗੁਰਾਂ ਵਾਸਤੇ ਰੱਖਿਆ ਸੀ ਸਭ ਨੇ ਮਹਾਰਾਜ ਜੀ ਨੂੰ ਅਰਪਣ ਕਰਕੇ ਅਭਿਲਾਖਾ ਪੂਰਨ ਕੀਤੀ ਹੈ।
ਸਭ ਸਿੱਖਣ ਪਰ ਖੁਸ਼ੀ ਪਈ ਹੈ,
ਸਤਿਗੁਰੂ ਜੀ ਸਾਰੇ ਸਿੱਖਾਂ ਤੇ ਬੜੇ ਖੁਸ਼ ਨੇ।
ਹਿਰਦੇ ਮਨੋਰਥ ਪੂਰਦੇ ਹੈ,
ਸਾਰਿਆਂ ਦੇ ਮਨੋਰਥ ਪੂਰੇ ਕਰ ਦਿੱਤੇ ਨੇ।
ਪੁੰਚੈ ਗਮਨਿਓ ਗੁਰੂ ਅਗਾਰੇ,
ਸਤਿਗੁਰੂ ਜੀ ਇੱਥੋਂ ਅੱਗੇ ਜਾਣਾ ਚਾਹੁੰਦੇ ਹਨ।
ਕਵੀ ਸੰਤੋਖ ਸਿੰਘ ਹੈ ਬਲਿਆਰੇ,
ਕਵੀ ਕਵੀ ਰਾਜ ਜਿਹੜੇ ਕਥਾ ਲਿਖ ਰਹੇ ਨੇ ਬੜੇ ਪਿਆਰ ਨਾਲ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣੇ ਐਸੇ ਸਤਿਗੁਰਾਂ ਤੋਂ ਬਲਿਹਾਰ, ਆਪਣੇ ਐਸੇ ਸਤਿਗੁਰਾਂ ਤੋਂ ਕੁਰਬਾਨ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ